ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ ਰਾਮ ਗੁਰਮਤੀ ਹਰ ਨਾਮ ਵਣਜੀ ਆਏ ਅਤਮੋਲ ਅਫਾਰਾ ਰਾਮ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ ਰਾਮ ਗੁਰਮਤੀ ਹਰ ਨਾਮ ਵਣਜੀ ਆਏ ਅਤਮੋਲ ਅਫਾਰਾ ਰਾਮ ਅਤਮੋਲ ਅਫਾਰਾ ਸੱਚ ਵਪਾਰਾ ਸੱਚ ਵਪਾਰ ਲੱਗੇ ਵੱਡ ਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀਂ ਸੁਖ ਪਾਇਆ ਸਾਚੇ ਕੇ ਵਪਾਰਾ ਹਉ ਮੈਂ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀ ਜੈ ਰਾਮ ਰਸਨਾ ਹਰ ਰਸ ਪੀ ਜੈ ਅੰਤਰ ਪੀ ਜੈ ਸਾਚ ਸ਼ਬਦ ਵਿਚਾਰੀ ਅੰਤਰ ਖੁਹਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਾਣਿਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੈ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉ ਮਹਿਮਲ ਭਰੀ ਜਾਏ ਪੰਡਤ ਜੋਤ ਕੀ ਸਭ ਪੜ ਪੜ ਕੂਕ ਦੇ ਕਿਸ ਪਹਿ ਕਰੇ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾ ਗਏ ਮਾਇਆ ਕੇ ਵਪਾਰਾ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁੱਖ ਪਾਈ ਬਿਖ ਕਾ ਕੀੜਾ ਬਿਖ ਸਿਉ ਲਾਗਾ ਵਿਸਤਾ ਮਾਹੇ ਸਮਾਈ ਜੋ ਤੁਰ ਲਿਖਿਆ ਸੋ ਕੋਏ ਨਾ ਕਮਾਵੇ ਜੋ ਤੁਰ ਲਿਖਿਆ ਸੋਏ ਕਮਾਵੇ ਕੋਏ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਮਾਇਆ ਮੋਹੇ ਮਨ ਰੰਗਿਆ ਮੋਹੇ ਸੁਧ ਨ ਕਾਈ ਰਾਮ ਗੁਰਮੁਖ ਇਹੋ ਮਨ ਰੰਗੀ ਆਏ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸੱਚ ਸਮਾਈ ਸੱਚ ਪਰੇ ਭੰਡਾਰਾ ਗੁਰਮੁਖ ਹੋਵੈ ਸੋਈ ਬੂਝਾਏ ਸੱਚ ਸਵਾਰਣ ਹਾਰਾ ਆਪੇ ਮੇਲੇ ਸੋਹਰ ਮਿਲਾਏ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣਨਾਵੈ ਭਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਏ ਆਪੇ ਮਿਲੇ ਸੋ ਹਰ ਮਿਲਾਏ ਹੋਰ ਕਹਿਣਾ ਕਿਛੂ ਨਾ ਜਾਏ नानक विण नावे परम पुलाया एक नाम रते रंग लाए। वाहिगुरु जी का खालसा
वाहिगुरु जी की फतेह। ग्रीव नवाज दया दे समुंदर चवर शतर तख दे मालिक जुगो जुग अटल नाम बाणी के बोहित मिथ बोलड़े सज्जन स्वामी धन धन श्री गुरु ग्रंथ साहिब सच्चे पातशाह जी की पावन पवित्र हजूरी दे विच सज बैठे गुरु प्यारे खालसा जी सतगुरां ने महान बख्शिश की अमृत वेले दीन दुनी दे तख ते विराजमान हो के अपना पावन पवित्र उपदेश पूरे गुर का सुन उपदेश दे महावाकां अनुसार बख्शिश किया। गुरमुख प्यारियो धन धन श्री गुरु अमरदास जी महाराज का उच्चारण किया होया ये पावन पवित्र शब्द है। चार बंदा वाला ये पावन पवित्र शब्द ते पहले बंद दे विच सतगुरां ने उपदेश बख्शिश किया है कि गुरमुख प्यारिया अपने संसारी कमां दे नाल नाल तू की करना आ उस परमात्मा दे सच्चे नाम का भी व्यापार करना आ। भगत कबीर जी जिस तरह सानू दसदे ने कहिंदे किन्नी ही बणजिया कांशी तांबा किन्नी ही लौंग सुपारी संतो बणजिया नाम गोबिंद का। जिस तरह भगत कबीर जी ने गुरमुख प्यारे अपने जीवन दे विच परमात्मा का सिमरन किया ते नाल नाल उन्होंने अपना संसारी काम भी किया उन्होंने अपने संसारी धंधे नूं त्यागिया नहीं। रविदास भगत जी ने अपने संसारी धंधे नूं त्यागिया नहीं पर नाल नाल उन्होंने सच का व्यापार भी किया। भगत नामदेव जी जिन्हें भी आपां भगतां दे जीवन पढ़ते हैं किसी ने भी अपनी हथी किरत जिहड़ी सी उन्हूं नहीं छड्डिया पर नाल नाल उन्होंने परमात्मा दे नाम का व्यापार भी गुरमुख प्यारे किया। जिहड़ा कोई गुरमुख प्यारा रविदास भगत जी दे कोल अपना काम कराउण वास्ते आउंदे सी जुत्तियां गंढाउण दा कहिंदे उह जुत्ती गंढदिआं गंढदिआं परमात्मा दे नाम का व्यापार करदिआं करदिआं जिहड़ा उन्हां दे कोल आउंदा सी उहदा मन भी जिहड़ा सी परमात्मा दे नाल गंढ दिंदे सन। जिहड़ा कोई भगत कबीर जी दे कोल अपना संसारी काम कपड़ा बनाउण वास्ते बुनण वास्ते आउंदा सी ऑर्डर देंदा सी अपने काम दे नाल नाल भगत कबीर जी उहदा मन भी जिहड़ा सी परमात्मा दे नाल बुन देंदे सन उण देंदे सन। भगत नामदेव जी दे कोल गुरमुख प्यारियो जिहड़े कपड़े रंगाउण वास्ते आउंदे सन अपना संसारी काम करदिआं करदिआं परमात्मा दे नाम दा व्यापार इस तरह करदे सन कि अगले दा मन जिहड़ा सी परमात्मा दे प्रभु रंग दे विच रंग देंदे सन। तो गुरु साहिबाना दे संबंध दे विच वी विद्वाना ने दस्या है कि सतगुरु सच्चे पातशाह जी वी हथीं किरत करदे सन। गुरु नानक देव जी महाराज जी ने सुल्तानपुर लोधी विखे रह के नौकरी की उस तो बाद जिंदगी दे 18 साल जिहड़े सन गुरमुख प्यारे करतारपुर दे विच रहिंदिआं होइआं नाले परमात्मा दे नाम दा व्यापार कीता ते नाले उन्हां ने संसारी काम भी जिहड़े सन हथीं किरत भी कीती। गुरु अंगद देव जी महाराज दे जीवन नूं जदों असीं पढ़दे हां ते उन्हां दी हट्टी करियाने दी दुकान ਉਹ ਨਾਲ ਨਾਲ ਆਪਣਾ ਘਰੇਲੂ ਕੰਮ ਵੀ ਕਰਦੇ ਸਨ ਤੇ ਨਾਲ ਦੀ ਨਾਲ ਸਿੱਖੀ ਦਾ ਪ੍ਰਚਾਰ ਤੇ ਪਰਮਾਤਮਾ ਦੇ ਨਾਮ ਦਾ ਵਪਾਰ ਵੀ ਕਰਦੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਨੂੰ ਜਦੋਂ ਅਸੀਂ ਗੁਰਮੁਖ ਪਿਆਰਿਓ ਪੜ੍ਹਦੇ ਹਾਂ ਸਤਿਗੁਰਾਂ ਦਾ ਕੱਪੜੇ ਦਾ ਵਪਾਰ ਤੇ ਬੜੀ ਦੂਰ ਦੂਰ ਤੱਕ ਇਹ ਵਪਾਰ ਜਿਹੜਾ ਸੀ ਖਿਲਰਿਆ ਹੋਇਆ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕੱਪੜੇ ਦੇ ਵਪਾਰ ਦੇ ਨਾਲ ਨਾਲ ਪਰਮਾਤਮਾ ਦੇ ਨਾਮ ਦਾ ਵਪਾਰ ਵੀ ਗੁਰਮੁਖ ਪਿਆਰਿਓ ਕਰਦੇ ਸਨ। ਸਾਰੇ ਗੁਰੂ ਸਾਹਿਬਾਨ ਹੱਥੀਂ ਕਿਰਤ ਕਰਦੇ ਸਨ ਤੇ ਗੁਰੂ ਰਾਮਦਾਸ ਜੀ ਦੇ ਮਹਾਰਾਜ ਦੇ ਜੀਵਨ ਬਾਰੇ ਤੇ ਅਸੀਂ ਪੜ੍ਹਦੇ ਹਾਂ। ਬਚਪਨ ਤੋਂ ਹੀ ਮਿਹਨਤੀ ਸਨ, ਹੱਥੀਂ ਕਿਰਤ ਕਰਦੇ ਸਨ, ਘੁੰਗਣੀਆਂ ਵੇਚ ਕੇ ਆਪਣਾ ਪੇਟ ਤੇ ਪਰਿਵਾਰ ਦਾ ਪੇਟ ਪਾਲਦੇ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਮੁਖ ਪਿਆਰਿਓ ਘੋੜਿਆਂ ਦੇ ਵਪਾਰ ਦਾ ਜਿਹੜਾ ਕੰਮ ਸੀ ਸ਼ੁਰੂ ਕੀਤਾ, ਜਿਹੜਾ ਕਿ ਇਹ ਖਾਨਦਾਨੀ ਕੰਮ ਦਸਵੇਂ ਪਾਤਸ਼ਾਹ ਤੱਕ ਇਸੇ ਤਰ੍ਹਾਂ ਹੀ ਵਪਾਰ ਦਾ ਚੱਲਿਆ, ਘੋੜਿਆਂ ਦਾ ਵਪਾਰ ਕਰਿਆ ਕਰਦੇ ਸਨ। ਪਰ ਨਾਲ ਦੀ ਨਾਲ ਗੁਰੂ ਸਾਹਿਬਾਨ ਪਰਮਾਤਮਾ ਦੇ ਨਾਮ ਦਾ ਵੀ ਵਪਾਰ ਕਰਦੇ ਸਨ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਬੜੀ ਸਿੱਖਿਆ ਦਾ ਇੱਕ ਗੱਲ ਸਤਿਗੁਰਾਂ ਨੇ ਸਮਝਾਈ। ਉਹ ਕਹਿੰਦੇ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਨੂੰ ਅਸੀਂ ਗ੍ਰਹਿਣ ਕਰ ਲਈਏ ਤੇ ਇਹੋ ਹੀ ਕੀਮਤੀ ਪਰਮਾਤਮਾ ਦੇ ਰਤਨ ਨੇ, ਨਾਮ ਰੂਪੀ ਇਹ ਜਵਾਹਰ ਨੇ, ਹੀਰੇ ਨੇ। ਕਿਉਂਕਿ ਕਬੀਰ ਸਾਹਿਬ ਜੀ ਵੀ ਇਸ ਤਰ੍ਹਾਂ ਸਾਨੂੰ ਸਮਝਾਉਂਦੇ, ਕਹਿੰਦੇ ਹਰ ਕੇ ਨਾਮ ਕੇ ਵਪਾਰੀ, ਪਰਮਾਤਮਾ ਦੇ ਨਾਮ ਦੇ ਵਪਾਰੀ ਜਿਹੜੇ ਨੇ, ਹੀਰਾ ਹਾਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ। ਕਹਿੰਦੇ ਜਿਹਨਾਂ ਨੂੰ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜਿਹਨਾਂ ਨੇ ਸਾਂਝ ਪਾਲੀ ਆ, ਵਪਾਰ ਕਰਨ ਲੱਗ ਪਏ ਨੇ ਗੁਰਮੁਖ ਪਿਆਰਿਓ, ਉਹ ਸੰਸਾਰੀ ਧੰਦਿਆਂ ਦੇ ਵਿੱਚ ਬਹੁਤਾ ਨਹੀਂ ਫਸਦੇ। ਕਬੀਰ ਸਾਹਿਬ ਦੇ ਜੀਵਨ ਤੋਂ ਅਸੀਂ ਇਸ ਤਰ੍ਹਾਂ ਲੈਂਦੇ ਹਾਂ ਕਿ ਉਹਨਾਂ ਦੇ ਮਾਤਾ ਜੀ ਕਹਿੰਦੇ ਉਹਨਾਂ ਤੋਂ ਦੁਖੀ ਸਨ। ਉਹ ਕਹਿੰਦੇ ਸਨ ਕਿ ਇਹ ਮੇਰੇ ਪੁੱਤਰ ਨੇ ਜਿਹੜਾ ਕੰਮਕਾਰ ਹੀ ਤਿਆਗ ਦਿੱਤਾ ਆ, ਛੱਡ ਦਿੱਤਾ ਆ। ਉਹ ਕਹਿੰਦੇ ਕਿ ਇਹ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕਸਰ ਹੋਈ। ਫਿਰ ਉਹ ਕਹਿੰਦੇ, ਨਿਤ ਉੱਠ ਕੋਰੀ ਗਾਗਰ ਆਨੀ, ਲੀਪਤ ਆਣ ਜੀਉ। ਆਪਣੀਆਂ ਆਂਢਣਾਂ ਗੁਆਂਢਣਾਂ ਦਰਾਣੀਆਂ ਜਠਾਣੀਆਂ ਨੂੰ ਕਬੀਰ ਸਾਹਿਬ ਦੀ ਮਾਤਾ ਇਹ ਗੱਲ ਕਹਿੰਦੀ, ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਏ ਖੋਇਓ, ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਭੈਣੋ ਦਰਾਣੀਓ ਜਠਾਣੀਓ ਗੱਲ ਸੁਣੋ, ਦੇਖ ਲਵੋ ਇਹ ਮੁੰਡਾ ਨੇ ਕਬੀਰ ਨੇ ਆਪਣਾ ਸਾਰਾ ਹੀ ਕੰਮ ਕਾਰ ਜਿਹੜਾ ਛੱਡ ਦਿੱਤਾ ਆ, ਤੇ ਮੁੰਡਾ ਮਰ ਕਿਉਂ ਨਹੀਂ ਗਿਆ। ਇੱਥੋਂ ਤੱਕ ਕਹਿ ਦਿੱਤਾ ਉਹਨਾਂ ਨੇ ਕਿ ਘਰ ਦੇ ਕੰਮ ਨਹੀਂ ਕਰਦਾ, ਪਰ ਕਬੀਰ ਸਾਹਿਬ ਦੇ ਆਪਣੇ ਨਾਲ ਨਾਲ ਬੋਲਨੇ, ਸੋ ਕਿਰਤ ਕਰ ਕਰ ਲੀਜੇ ਰੇ ਮਨ, ਕਿ ਆਪਣੀ ਕਿਰਤ ਕਮਾਈ ਨੂੰ ਛੱਡਣਾ ਨਹੀਂ ਹੈ, ਤੇ ਉਹ ਕਿਰਤ ਕਰਦੇ ਵੀ ਸਨ। ਕਹਿਣ ਤੋਂ ਭਾਵ ਉਹਨਾਂ ਨੇ ਆਪਣੇ ਗੁਜ਼ਾਰੇ ਜੋਗਾ ਜਿੰਨੇ ਕੁ ਦੇ ਨਾਲ ਘਰ ਦਾ ਚੰਗਾ ਵਧੀਆ ਗੁਜ਼ਾਰਾ ਹੋ ਸਕਦਾ ਸੀ, ਇੱਥੋਂ ਤੱਕ ਹੀ ਕੰਮ ਨੂੰ ਸੀਮਤ ਰੱਖਿਆ ਸੀ। ਉਹ ਬਹੁਤਾ ਨਹੀਂ ਕੰਮ ਦੇ ਵਿੱਚ ਖੁੱਭੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਗੁਰਮੁਖ ਪਿਆਰਿਓ, ਕਿਸੇ ਦੀ ਇੱਕ ਫੈਕਟਰੀ ਚੰਗਾ ਵਧੀਆ ਕੰਮ ਉਹਦਾ ਚੱਲ ਰਿਹਾ ਆ, ਜਾਂ ਥੋੜ੍ਹੀ ਬਹੁਤੀ ਜ਼ਮੀਨ ਦੇ ਨਾਲ ਸੋਹਣਾ ਗੁਜ਼ਾਰਾ ਚੱਲ ਰਿਹਾ ਆ, ਤੇ ਮਾਇਆ ਦੇ ਗ੍ਰਸਿਆ ਹੋਇਆ ਉਹ ਮਨੁੱਖ ਚਾਹੁੰਦਾ ਕਿ ਮੇਰਾ ਕੰਮ ਕਾਰ ਬਹੁਤ ਜ਼ਿਆਦਾ ਵੱਧ ਜਾਵੇ, ਤੇ ਫਿਰ ਵਧੇ ਹੋਏ ਕੰਮ ਦੇ ਵਿੱਚ ਉਹਨੂੰ ਸਿਰ ਖੁਰਕਣਾ ਨਹੀਂ ਮਿਲਦਾ, ਤੇ ਉਹਨੇ ਪਰਮਾਤਮਾ ਦਾ ਨਾਮ ਕਿੱਥੋਂ ਜਪ ਲੈਣਾ ਤੇ ਸਿਮਰਨ ਕਿੱਥੋਂ ਕਰ ਲੈਣਾ। ਜਦੋਂ ਅਸੀਂ ਆਪਣੇ ਗੁਜ਼ਾਰੇ ਤੱਕ ਹੀ ਸੀਮਤ ਰਹਿੰਦੇ ਹਾਂ, ਆਪਣੇ ਖਰਚਿਆਂ ਨੂੰ ਕੰਟਰੋਲ ਦੇ ਵਿੱਚ ਰੱਖਦੇ ਹਾਂ, ਜਿਹਦੇ ਨਾਲ ਸੌਖੀ ਰੋਟੀ ਖਾ ਸਕੀਏ, ਇਸ ਤੋਂ ਬਾਅਦ ਸਾਡੇ ਕੋਲ ਖੁੱਲ੍ਹਾ ਟਾਈਮ ਵੀ, ਅਸੀਂ ਪਰਮਾਤਮਾ ਦੀ ਸਿਫਤ ਸਲੋਤਾ ਵੀ ਕਰ ਸਕਦੇ ਹਾਂ। ਤੇ ਫਿਰ ਇਹੋ ਹੀ ਗੱਲ ਨੂੰ ਕਬੀਰ ਸਾਹਿਬ ਨੇ ਦੁਹਰਾਇਆ ਤੇ ਗੁਰੂ ਸਾਹਿਬ ਨੇ ਦੁਹਰਾਇਆ ਕਿ ਵਿੱਤੋਂ ਵੱਧ ਕੀਤਾ ਹੋਇਆ ਕੰਮ ਜਿਹੜਾ ਉਹਦੇ ਨਾਲ ਤੂੰ ਮਾਇਆਧਾਰੀ ਹੋ ਜਾਏਗਾ। ਮਹਾਤਮਾ ਟਾਲਸਟਾਏ ਨੇ ਇੱਕ ਇਸ ਤਰ੍ਹਾਂ ਦੀ ਸਿੱਖਿਆ ਦਾ ਇੱਕ ਗੱਲ ਦੱਸੀ, ਕਹਿੰਦੇ ਕਿ ਕਿਸਾਨ ਉਹ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਬੜਾ ਸੰਤੁਸ਼ਟ ਸੀ। ਕਹਿੰਦੇ ਇੱਕ ਸ਼ੈਤਾਨ, ਛੋਟਾ ਜਿਹੜਾ ਸ਼ੈਤਾਨ ਬਣਨਾ ਚਾਹੁੰਦਾ ਸੀ, ਉਹਨੇ ਵੱਡੇ ਸ਼ੈਤਾਨ ਨੂੰ ਜਾ ਕੇ ਬੇਨਤੀ ਕੀਤੀ, ਮੈਨੂੰ ਵੀ ਆਪਣੇ ਗਰੁੱਪ ਦੇ ਵਿੱਚ ਰਲਾ ਲਓ। ਤੇ ਵੱਡੇ ਸ਼ੈਤਾਨ ਨੇ ਕਹਿੰਦੇ ਉਹਦੀ ਜ਼ਿੰਮੇਵਾਰੀ ਲਾਈ ਕਿ ਉਹ ਜਿਹੜਾ ਕਿਸਾਨ ਆ ਬੜਾ ਹੀ ਸੰਤੁਸ਼ਟ ਆ ਆਪਣੇ ਆਪ ਦੇ ਵਿੱਚ, ਤੇ ਤੂੰ ਉਹਨੂੰ ਮਾਇਆ ਦੇ ਮਗਰ ਲਾ ਕੇ ਤੇ ਉਹਦੀ ਸੁਰਤੀ ਨੂੰ ਨਾ ਇਸ ਚੰਗੇ ਪਾਸੇ ਵੱਲੋਂ ਢਾ ਕੇ ਦੂਜੇ ਪਾਸੇ ਵੱਲ ਕਰਨਾ ਹੈ। ਕਹਿੰਦੇ ਛੋਟੇ ਸ਼ੈਤਾਨ ਨੇ ਇਹ ਗੱਲ ਮੰਨ ਲਈ। ਉਹ ਮਹਾਤਮਾ ਜੀ ਲਿਖਦੇ ਨੇ, ਅੰਗਰੇਜ਼ ਲਿਖਾਰੀ ਨੇ, ਕਹਿੰਦੇ ਉਹ ਗਿਆ ਤੇ ਜਿੱਥੇ ਉਹਨੇ ਕੋਟ ਦੀ ਜੇਬ ਦੇ ਵਿੱਚ ਆਪਣੀ ਰੋਟੀ ਦੁਪਹਿਰ ਦੀ ਟੰਗੀ ਹੋਈ ਸੀ ਪਾ ਕੇ ਤੇ ਉਹ ਹਲ ਵਾਹ ਰਿਹਾ ਸੀ, ਇਹ ਛੋਟੇ ਸ਼ੈਤਾਨ ਨੇ ਕਹਿੰਦੇ ਉਹਦੀ ਜਾ ਕੇ ਰੋਟੀ ਚੋਰੀ ਕਰ ਲਈ। ਵੱਡਾ ਸ਼ੈਤਾਨ ਵੀ ਇਸ ਗੱਲ ਨੂੰ ਦੇਖ ਰਿਹਾ ਸੀ, ਉਹਨੇ ਸੋਚਿਆ ਇਹ ਹੁਣ ਭੁੱਖਾ ਆ, ਥੱਕਿਆ ਟੁੱਟਿਆ ਹੋਇਆ, ਇਹਨੂੰ ਰੋਟੀ ਦੀ ਸਖ਼ਤ ਜ਼ਰੂਰਤ ਆ, ਕੋਈ ਨਾ ਕੋਈ ਇਹ ਚੋਰੀ ਕਰੇਗਾ, ਕੁਝ ਨਾ ਕੁਝ ਇਹ ਖਾਏਗਾ ਕਿਸੇ ਦਾ ਚੁਰਾ ਕੇ। ਪਰ ਕਹਿੰਦੇ ਉਹਨੇ ਆਪਣਾ ਜਦੋਂ ਹਲ ਛੱਡਿਆ ਉਹਨੇ ਆਣ ਕੇ ਆਪਣੀ ਰੋਟੀ ਨੂੰ ਦੇਖਿਆ, ਉਹਨੂੰ ਰੋਟੀ ਨਾ ਲੱਭੀ, ਉਹਨੇ ਪਾਣੀ ਪੀਤਾ ਤੇ ਇਹਨੇ ਵਿੱਚ ਹੀ ਸੰਤੁਸ਼ਟ ਹੋ ਕੇ ਲੰਮੇ ਪੈ ਗਿਆ। ਜਦੋਂ ਕਹਿੰਦੇ ਉਹਦੀ ਇਸ ਸੁਰਤੀ ਨੂੰ ਕਿਸੇ ਹੋਰ ਪਾਸੇ ਲਗਾਇਆ ਨਾ ਜਾ ਸਕਿਆ ਤੇ ਵੱਡਾ ਸ਼ੈਤਾਨ ਇਹ ਸਭ ਕੁਝ ਦੇਖ ਰਿਹਾ ਸੀ, ਕਹਿੰਦੇ ਉਹਨੇ ਛੋਟੇ ਸ਼ੈਤਾਨ ਨੂੰ ਆਖਿਆ ਜਿਸ ਤਰ੍ਹਾਂ ਮਰਜ਼ੀ ਕਰ, ਇਹਨੂੰ ਚੰਗੇ ਪਾਸਿਓਂ ਤੂੰ ਵਿੱਚ ਆਉਣਾ ਆ, ਇਹਨੂੰ ਮਾਇਆ ਇਹਦੇ ਕੋਲ ਇੰਨੀ ਸੁੱਟ ਦੇ ਕਿ ਚੰਗੇ ਪਾਸਿਓਂ ਹਟ ਕੇ ਬੁਰਿਆਈਆਂ ਕਰਨ ਲੱਗ ਪਏ, ਨਹੀਂ ਤੇ ਤੈਨੂੰ ਹੋਲੀ ਵਾਟਰ ਦੇ ਵਿੱਚ ਨਾ ਕਹਿੰਦੇ ਅੰਮ੍ਰਿਤ ਦੇ ਵਿੱਚ ਨਵਾ ਦਿਆਂਗਾ, ਤੈਨੂੰ ਚੰਗੇ ਪਾਸੇ ਲਾ ਦਿਆਂਗਾ। ਕਹਿੰਦੇ ਉਹ ਨੌਕਰ ਬਣ ਕੇ ਕਿਸਾਨ ਦੇ ਕੋਲ ਆਇਆ ਤੇ ਉਹਨੇ ਆਣ ਕੇ ਕਿਸਾਨ ਨੂੰ ਦੱਸਿਆ ਕਿ ਐਤਕਾ ਮੈਂ ਤੁਹਾਡੇ ਨਾਲ ਫ੍ਰੀ ਮਿਹਨਤ ਕਰਾਵਾਂਗਾ, ਮੈਨੂੰ ਸਿਰਫ ਰੋਟੀ ਦੀ ਭੁੱਖ ਆ, ਤੁਸੀਂ ਇਕੱਲੇ ਜੇ। ਕਹਿੰਦੇ ਉਹਨੇ ਆਪਣੀ ਸਿਆਣਪ ਵਰਤ ਕੇ ਤੇ ਦੱਸਿਆ ਕਿ ਐਤਕਾਂ ਸਾਨੂੰ ਜਿਹੜੀ ਆ ਨਾ ਫਸਲ ਉਹ ਨਿਆਈ ਨੀਵੀਆਂ ਪੈਲੀਆਂ ਦੇ ਵਿੱਚ ਬੀਜਣੀ ਚਾਹੀਦੀ ਹੈ। ਕਹਿੰਦੇ ਉਸ ਸਾਲ ਜਿਹੜੇ ਸਨ ਕੋਈ ਬਹੁਤੇ ਸਾਰੇ ਮੀਂਹ ਪਏ, ਜਿਹਦੇ ਨਾਲ ਉਹ ਨੀਵੀਆਂ ਪੈਲੀਆਂ ਦੇ ਵਿੱਚ ਪਾਣੀ ਹੋਣ ਕਰਕੇ ਫਸਲਾਂ ਜਿਹੜੀਆਂ ਸੀ ਬਹੁਤ ਜ਼ਿਆਦੀਆਂ ਹੋ ਗਈਆਂ। ਅਗਲੀ ਵਾਰ ਉਹਨੇ ਦੱਸਿਆ ਕਿ ਐਤਕਾਂ ਜਿਹੜੀਆਂ ਫਸਲਾਂ ਆਪਾਂ ਮੈਰੇ ਦੇ ਵਿੱਚ ਬੀਜੀਏ, ਉੱਚੀਆਂ ਥਾਵਾਂ ਤੇ ਬੀਜੀਏ ਗੁਰਮੁਖ ਪਿਆਰੇ, ਉਸ ਸਾਲ ਬਹੁਤ ਹਿਹਾੜੇ ਆਏ ਤੇ ਉਹਦੀਆਂ ਪੈਲੀਆਂ ਜਿਹੜੀਆਂ ਸਨ ਉੱਚੀ ਥਾਂ ਤੇ ਹੋਣ ਕਰਕੇ ਉਹਨੂੰ ਉਹਦੀ ਤਰੱਕੀ ਬੜੀ ਹੋ ਗਈ, ਪੈਸੇ ਮਿਲ ਗਏ ਗੁਰਮੁਖ ਪਿਆਰਿਓ, ਮਾਇਆ ਆਉਣ ਕਰਕੇ ਉਹ ਇੰਨਾ ਜ਼ਿਆਦਾ ਵਿਚਲ ਗਿਆ। ਉਹਨੇ ਆਪਣੇ ਘਰ ਦੇ ਵਿੱਚ ਪਾਰਟੀ ਰੱਖੀ, ਸਾਰੇ ਸ਼ਰਾਬ ਪੀਂਦੇ ਫਿਰਦੇ ਨੇ, ਬਹੁਤ ਹੀ ਪੀਲੀ, ਆਪ ਟੋਏ ਦੇ ਵਿੱਚ ਡਿੱਗ ਪਿਆ, ਘਰ ਦੇ ਵਿੱਚ ਲੜਾਈ ਝਗੜਾ ਹੋਇਆ ਇਸ ਗੱਲੋਂ। ਤੇ ਹੁਣ ਵੱਡਾ ਸ਼ੈਤਾਨ ਤੇ ਛੋਟਾ ਸ਼ੈਤਾਨ ਕਹਿੰਦੇ ਉਹਦੇ ਵੱਲ ਦੇਖ ਕੇ ਤਾੜੀਆਂ ਮਾਰ ਰਹੇ ਸਨ। ਇਸ ਸਾਖੀ ਤੋਂ ਜਾਂ ਇਸ ਗੱਲ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਆ ਕਿ ਜਿੰਨੇ ਕੁ ਦੇ ਨਾਲ ਸਾਡਾ ਸੋਹਣਾ ਗੁਜ਼ਾਰਾ ਹੋ ਸਕਦਾ, ਉਹਨੇ ਦੇ ਨਾਲ ਗੁਰਮੁਖ ਪਿਆਰਿਓ ਸਾਡੀ ਸੰਤੁਸ਼ਟੀ ਆ, ਉਹਨੇ ਕੁ ਦੇ ਵਿੱਚ ਰਹਿ ਕੇ ਅਸੀਂ ਪਰਮਾਤਮਾ ਦਾ ਭਜਨ ਬੰਦਗੀ ਸਿਮਰਨ ਕਰ ਸਕਦੇ ਹਾਂ। ਜੇ ਅਸੀਂ ਮਾਇਆ ਦੇ ਮਗਰ ਲੱਗ ਕੇ ਆਪਣੇ ਕਾਰੋਬਾਰ ਨੂੰ ਵਧਾ ਲਈਏ ਬਹੁਤ ਜ਼ਿਆਦਾ, ਤੇ ਫਿਰ ਸਾਡੇ ਕੋਲ ਇੰਨਾ ਸਮਾਂ ਨਹੀਂ ਬਚੇਗਾ ਕਿ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰ ਸਕੀਏ, ਧੰਨਵਾਦ ਕਰ ਸਕੀਏ। ਫਿਰ ਸਾਡੀ ਹਾਲਤ ਇਸ ਤਰ੍ਹਾਂ ਦੀ ਹੋ ਜਾਏਗੀ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਬੜੇ ਪਿਆਰੇ ਬੋਲਾਂ ਦੇ ਵਿੱਚ ਸਮਝਾਉਂਦੇ ਨੇ, ਸਹਿਸ ਖਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੇ, ਕਿ ਇਹ 100 ਤੋਂ ਬਾਅਦ ਹਜ਼ਾਰ ਤੇ ਹਜ਼ਾਰ ਤੋਂ ਬਾਅਦ ਲੱਖਾਂ ਤੇ ਲੱਖਾਂ ਤੋਂ ਬਾਅਦ ਕਰੋੜਾਂ ਵੱਲ ਨੂੰ ਤੁਰ ਪਵੇਗਾ ਤੇ ਫਿਰ ਪਰਮਾਤਮਾ ਦਾ ਤੂੰ ਸਿਮਰਨ ਨਹੀਂ ਕਰ ਸਕੇਗਾ। ਤੇ ਜਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਤਰ੍ਹਾਂ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਸੱਚਾ ਸੌਦਾ ਨਾਮ ਹੈ, ਇਸ ਸੱਚੇ ਸੌਦੇ ਤੇ ਨਾਂ ਦੇ ਉੱਤੇ ਝੂੜਕਾਣੇ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਗੁਰਮੁਖ ਪਿਆਰਿਓ ਬਣਿਆ ਹੋਇਆ ਹੈ। ਪਿਤਾ ਜੀ ਨੇ ਕੀ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ 20 ਰੁਪਏ ਦਿੱਤੇ ਸੌਦਾ ਲੈ ਕੇ ਆਉਣ ਵਾਸਤੇ। ਜਨਮ ਸਾਖੀ ਦੇ ਵਿੱਚ ਲਿਖਿਆ ਉਹਨਾਂ ਦੇ ਨਾਲ ਭਾਈ ਬਾਲਾ ਜੀ, ਸਾਨੂੰ ਉਹਨਾਂ ਨੂੰ ਆਖਿਆ ਵਧੀਆ ਵਪਾਰ ਕਰੋ, ਕਿਸੇ ਚੰਗੇ ਪਾਸੇ ਪੈਸੇ ਲਾਓ ਜਿਹੜੇ ਕਿ ਦੁੱਗਣੇ ਤਿਗਣੇ ਹੁੰਦੇ ਜਾਣ, ਜਿਹੜਾ ਪਰਿਵਾਰ ਦਾ ਤੇ ਤੁਹਾਡਾ ਜੀਵਨ ਜਿਹੜਾ ਮਾਇਆ ਧਾਰੀਆਂ ਵਾਲਾ ਹੋ ਜਾਵੇ ਤੇ ਸੌਖਾ ਲੰਘ ਜਾਵੇ। ਕਹਿੰਦੇ ਉਹਨਾਂ 20 ਰੁਪਇਆਂ ਦਾ ਸਤਿਗੁਰਾਂ ਨੇ ਖਰਾ ਸੌਦਾ ਕਿਹੜਾ ਕੀਤਾ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ, ਲੋੜਵੰਦਾਂ ਦੀ ਸੇਵਾ ਕੀਤੀ, ਤੇ ਇਹ ਸੱਚਾ ਸੌਦਾ ਕਰਕੇ ਸਾਨੂੰ ਸਿੱਖਿਆ ਦਿੱਤੀ ਗੁਰਮੁਖ ਪਿਆਰਿਓ ਕਿ ਬਹੁਤੇ ਮਾਇਆ ਧਾਰੀ ਹੋਣ ਦੇ ਨਾਲ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਤੁਸੀਂ ਚਿੰਤਾ ਦੇ ਵਿੱਚ ਗ੍ਰਸੇ ਜਾਓਗੇ ਤੇ ਪਰਮਾਤਮਾ ਦੇ ਨਾਲੋਂ ਟੁੱਟ ਜਾਓਗੇ। ਤੋਂ ਲੜੀਵਾਲ ਸਿਲਸਿਲੇਵਾਰ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਹੜਾ ਵਪਾਰ ਕਰਨ ਵਾਸਤੇ ਕਹਿ ਰਹੇ ਨੇ, ਕੀ ਸਿੱਖਿਆ ਦੇ ਰਹੇ ਨੇ। ਗੁਰਮੁਖ ਪਿਆਰਿਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ।
ਵੱਖਰੇ ਵੱਖਰੇ ਇਸ ਧਰਤੀ ਦੇ ਉੱਤੇ ਦੇਸ਼ ਤੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਸੌਦੇ ਤੇ ਵੱਖਰੇ ਵੱਖਰੇ ਉਹਨਾਂ ਦੇ ਖਾਣੇ, ਇਸ ਤਰੀਕੇ ਦੇ ਨਾਲ ਜਿਹੜਾ ਪਰਮਾਤਮਾ ਦਾ ਦੇਸ਼ ਆ ਗੁਰਮੁਖ ਪਿਆਰਿਓ, ਉਹਦਾ ਜਿਹੜਾ ਸੌਦਾ ਆ ਉਹ ਵੀ ਇਸ ਦੇਸ਼ ਦੇ ਨਾਲੋਂ ਵੱਖਰਾ ਆ। ਕਿਉਂਕਿ ਅਸੀਂ ਸਾਰੇ ਹੀ ਉਸ ਦੇਸ਼ ਦੇ ਵਿੱਚ ਸਾਰਿਆਂ ਨੇ ਜਾਣਾ ਆ ਪਰਮਾਤਮਾ ਦੇ ਦੇਸ਼ ਦੇ ਵਿੱਚ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸੋਝ ਹੀ ਦੇ ਰਹੇ ਨੇ। ਜਿਹੜੇ ਸੌਦੇ ਦੇ ਵਿੱਚ ਤੁਸੀਂ ਲੱਗੇ ਹੋਏ, ਜਿਹਨਾਂ ਇਹਨੂੰ ਬਹੁਤਾ ਜ਼ਿਆਦਾ ਇਕੱਠਾ ਕਰ ਕਰਕੇ ਰੱਖੀ ਜਾ ਰਹੇ, ਜੇ ਤੇ ਇਹ ਸੌਦਾ ਤੁਹਾਡਾ ਉਸ ਦੇਸ਼ ਦੇ ਵਿੱਚ ਕੰਮ ਨਹੀਂ ਆਏਗਾ, ਉਸ ਦੇਸ਼ ਦੇ ਵਿੱਚ ਜਿਹੜਾ ਸੌਦਾ ਤੁਹਾਡੇ ਕੰਮ ਆਉਣਾ ਆ ਉਹ ਆ ਪਰਮਾਤਮਾ ਦਾ ਸੱਚਾ ਨਾਮ, ਤੇ ਕੋਸ਼ਿਸ਼ ਕਰੋ ਉਹ ਸੱਚਾ ਸੌਦਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਕਰਕੇ ਦੱਸਿਆ ਆ, ਭੁੱਖਿਆਂ ਨੂੰ ਲੰਗਰ ਛਕਾਉਣਾ, ਲੋੜਵੰਦਾਂ ਨੂੰ ਕੱਪੜੇ ਦੇਣੇ, ਤੇ ਨਿਮਾਣਿਆ ਨਿਤਾਣਿਆ ਲੋਕਾਂ ਦੀ ਸੇਵਾ ਕਰਨੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕੀਤੀ। ਗੁਰਮੁਖ ਪਿਆਰਿਓ, ਕਿਸੇ ਗਰੀਬ ਬੱਚੇ ਨੂੰ ਪੜ੍ਹਾ ਦੇਣਾ, ਕਿਸੇ ਰੋਗੀ ਨੂੰ ਦਵਾਈ ਲੈ ਦੇਣੀ, ਉਹਦਾ ਇਲਾਜ ਕਰ ਦੇਣਾ, ਤੋ ਇਹ ਜਿਹੜਾ ਕੰਮ ਕਰਨਾ ਇਹਨੂੰ ਇਹ ਸੱਚਾ ਸੌਦਾ ਸਤਿਗੁਰਾਂ ਨੇ ਆਖਿਆ ਹੋਇਆ ਆ, ਤੇ ਕਰਕੇ ਵੀ ਦੱਸਿਆ, ਤੇ ਇਸ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਆ ਸੱਚਾ ਸੌਦਾ, ਸਾਰੇ ਹੀ ਇਸ ਸਾਖੀ ਤੋਂ ਆਪਾਂ ਜਾਣਦੇ ਹਾਂ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ, ਪਰਮਾਤਮਾ ਦੇ ਦੇਸ਼ ਦੇ ਵਿੱਚ ਜਿਹੜਾ ਸੌਦਾ ਜਾਣਾ ਆ ਨਾ, ਜਿਹੜੇ ਉਹਨੇ ਪਰਮਾਤਮਾ ਦੇ ਅਸਲੇ ਗੁਣ ਸ਼ੁਭ ਗੁਣ, ਉਹ ਸ਼ੁਭ ਗੁਣਾਂ ਨੂੰ ਧਾਰਨ ਕਰ, ਇਹ ਗੁਣਾਂ ਦਾ ਵਪਾਰ ਕਰ, ਕਿਸੇ ਦੇ ਨਾਲ ਦਇਆ ਸਾਂਝੀ ਕਰ, ਕਿਸੇ ਦੇ ਨਾਲ ਧਰਮ ਸਾਂਝਾ ਕਰ, ਕਿਸੇ ਦੇ ਨਾਲ ਸੰਤੋਖ ਸਾਂਝਾ ਕਰ, ਕਿਸੇ ਦੇ ਨਾਲ ਗਰੀਬੀ ਬਾਰੇ ਵਿਚਾਰ ਕਰ, ਕਿਸੇ ਬੰਦੇ ਨਾਲ ਨਿਮਰਤਾ ਬਾਰੇ ਵਿਚਾਰ ਕਰ, ਇਹ ਜਿਹੜਾ ਸੌਦਾ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਹੀ ਜਿਹੜਾ ਹੈ ਨਾ ਉਹਦਾ ਵਪਾਰ ਕਰ, ਕਿਸੇ ਨੂੰ ਦਇਆ ਬਾਰੇ ਸਮਝਾ, ਕਿਸੇ ਕੋਲੋਂ ਦਇਆ ਬਾਰੇ ਸੁਣ, ਕਿਸੇ ਨੂੰ ਧਰਮ ਬਾਰੇ ਸਮਝਾ, ਕਿਸੇ ਕੋਲੋਂ ਧਰਮ ਬਾਰੇ ਸਿੱਖਿਆ ਲੈ, ਇਹ ਸੱਚਾ ਵਪਾਰ ਆ। ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਸੱਚਾ ਸੌਦਾ ਆ, ਤੇ ਇਸ ਸੱਚੇ ਨਾਮ ਦਾ ਵਪਾਰ ਕਰਿਆ ਕਰ। ਕਰਨਾ ਇਹ ਕਿਸ ਤਰ੍ਹਾਂ ਆ, ਆਪਾਂ ਜਿੱਥੇ ਵੀ ਖਲੋਨੇ ਆ ਗੁਰਮੁਖ ਪਿਆਰਿਓ, ਸੰਸਾਰ ਦੀਆਂ ਗੱਲਾਂ ਛੱਡ ਕੇ, ਜਿਸ ਤਰ੍ਹਾਂ ਅਜੋਕੇ ਸਮੇਂ ਦੇ ਵਿੱਚ ਇਲੈਕਸ਼ਨ ਸਿਰ ਤੇ ਆਈ ਹੋਈ ਆ, ਤੇ ਅਸੀਂ ਜਿੱਥੇ ਖਲੋਨੇ ਆ ਘੱਟੋ ਘੱਟ ਅੱਧਾ ਪੌਣਾ ਘੰਟਾ ਵਿਚਾਰਾਂ ਚੋਣਾਂ ਬਾਰੇ ਕਰਦੇ ਰਹਿੰਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਇਹ ਅੱਧਾ ਪੌਣਾ ਘੰਟਾ ਖੱਜਲ ਖੁਆਰ ਕਰਨ ਨਾਲੋਂ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਿਆ ਕਰ, ਇਹ ਸੱਚਾ ਵਪਾਰ ਆ। ਜਾਂ ਅਸੀਂ ਜਿੱਥੇ ਖਲੋਨੇ ਆ ਕੋਈ ਚੰਗੀ ਮੂਵੀ ਸ਼ਹਿਰ ਦੇ ਵਿੱਚ ਲੱਗੀ ਹੋਈ ਆ, ਤੇ ਅਸੀਂ ਉਸ ਪਿਕਚਰ ਦੀਆਂ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਅੱਧਾ ਅੱਧਾ ਪੌਣਾ ਪੌਣਾ ਘੰਟਾ ਇਸ ਪਾਸੇ ਵੱਲ ਅਸੀਂ ਉਜਾੜ ਦਿੰਦੇ ਹਾਂ, ਜਾਂ ਕਿਸੇ ਚੰਗੇ ਗਾਣੇ ਬਾਰੇ ਹੀ ਵਿਚਾਰਾਂ ਕਰਨ ਲੱਗ ਪੈਂਦੇ, ਤੇ ਜਾਂ ਫਿਰ ਅਸੀਂ ਕਿਸੇ ਚੰਗੇ ਧਨਾੜ ਬਾਰੇ ਵਿਚਾਰਾਂ ਕਰਨ ਲੱਗ ਪੈਂਦੇ, ਕਿਸੇ ਅਫਸਰ ਦੀ ਉਸਤਤ ਕਰਨ ਲੱਗ ਪੈਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀਆਂ ਤੇਰੀਆਂ ਗੱਲਾਂ ਨੇ ਇਹ ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਕੰਮ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ ਜਿਹੜੇ ਤੂੰ ਵਪਾਰ ਹੋਰ ਕਰਦਾ ਫਿਰਦਾ ਆ, ਤੇ ਤੂੰ ਸੱਚੇ ਨਾਮ ਦੀ ਗੱਲ ਕਰਿਆ ਕਰ, ਜਿੱਥੇ ਭਾਈ ਖਲੋਨਾ ਉੱਥੇ ਸੰਗਤ ਦੀ ਵਿਚਾਰ ਕਰਿਆ ਕਰ, ਗੱਲ ਕਰਿਆ ਕਰ, ਪਰਮਾਤਮਾ ਦੇ ਜੋ ਸਤਿਗੁਰਾਂ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਉਸ ਹੁਕਮਨਾਮੇ ਦੀ ਗੱਲ ਕਰਿਆ ਕਰ, ਪਰਮਾਤਮਾ ਦੀ ਸਿਫਤ ਸਲਾਹਤਾ ਕਰਿਆ ਕਰ, ਇਹ ਵਪਾਰ ਜਿਹੜਾ ਆ ਖੜ ਕੇ ਸਾਂਝਾ ਕਰਿਆ ਕਰ, ਤੇ ਇਹੋ ਹੀ ਸੱਚਾ ਨਾਮ ਹੈ ਤੇ ਇਹਦਾ ਹੀ ਵਪਾਰ ਕਰਨਾ ਕਰ।
ਗੁਰਮਤੀ ਹਰ ਨਾਮ ਵਣਜੀਐ ਅਤ ਮੋਲ ਅਫਾਰਾ।
ਗੁਰਮਤੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਗੁਰੂ ਦੀ ਮਤ ਦੇ ਅਨੁਸਾਰ ਇਸ ਨਾਮ ਦਾ ਵਪਾਰ ਕਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਠ ਰਾਗ ਦੇ ਵਿੱਚ ਬੜਾ ਪਿਆਰਾ ਸਾਨੂੰ ਉਪਦੇਸ਼ ਦਿੱਤਾ ਆ। ਉਹ ਕਹਿੰਦੇ ਆ ਕਿ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਉਸ ਤੋਂ ਬਾਅਦ ਨੌਕਰੀ ਪੇਸ਼ੇ ਕਰਨ ਵਾਲਿਆਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਵਧੀਆਂ ਕਰ ਧਾਵਣੀ ਤਾਂ ਕੋ ਆਖੇ ਧਨ ਤੇ ਹਾਣ ਹੱਟ ਕਰ ਯਾਰ ਜਾ ਸੱਚ ਨਾਮ ਕਰ ਵੱਥ ਸੁਰਤ ਸੋਚ ਕਰ ਭਾਂਡਸਲ ਤਿਸ ਵਿੱਚ ਤਿਸ ਨੂੰ ਰੱਖ। ਸਤਿਗੁਰਾਂ ਨੇ ਕਿਰਸਾਨ ਨੂੰ ਇਹ ਉਪਦੇਸ਼ ਦਿੱਤਾ ਕਿ ਵੇਖ ਤੂੰ ਖੇਤੀਬਾੜੀ ਦਾ ਕੰਮ ਕਰਦਾ ਆ ਤੇ ਆਪਣੇ ਇਸ ਸਰੀਰ ਨੂੰ ਆਪਣਾ ਖੇਤ ਸਮਝ ਲਾ, ਇਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਪਾਣੀ ਦੇ ਮਿਹਨਤ ਮੁਸ਼ਕਤ ਕਰ। ਗੁਰਮੁਖ ਪਿਆਰਿਆ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦਾ ਕਰਦਾ ਪਰਮਾਤਮਾ ਦੀ ਸਿਫਤ ਸਲਾਹਤਾ ਕਰ। ਤੂੰ ਨੌਕਰੀ ਕਰਦਾ ਹੈ 8 ਘੰਟੇ, ਆਪਣੀ ਨੌਕਰੀ ਦੇ ਨਾਲ ਨਾਲ ਉਸ ਪਰ ਜਿਹੜੀ ਸੀਟ ਤੇ ਬਹਿੰਦਾ ਹੈ ਉੱਥੇ ਪਰਮਾਤਮਾ ਨੂੰ ਯਾਦ ਕਰਕੇ ਬਹਿ, ਕਿਸੇ ਨਾਲ ਧੱਕੇਸ਼ਾਹੀ ਨਾ ਕਰ, ਕਾਲੇ ਲੇਖ ਨਾ ਲਿਖ, ਕਿਸੇ ਦਾ ਹੱਕ ਨਾ ਖੋ, ਕਿਸੇ ਕੋਲੋਂ ਵੱਢੀ ਨਾ ਲੈ। ਹੱਟੀਆਂ ਵਾਲੇ ਵੀਰ ਨੂੰ, ਦੁਕਾਨਾਂ ਵਾਲੇ ਵੀਰ ਨੂੰ ਆਖਿਆ ਕਿ ਹਾਣ ਹਟ ਕਰ ਯਾਰ ਜਾਇਆ, ਜਿਹੜੇ ਤੂੰ ਸਵਾਸ ਲੈ ਰਿਹਾ ਆ ਇਹੋ ਹੀ ਤੇਰੀ ਹੱਟੀ ਆ, ਇਹਨਾਂ ਨੂੰ ਸਫਲਿਆਂ ਕਰਲਾ। ਸੁਰਤ ਸੋਚ ਕਰ ਭਾਣਸਾਲ ਆਪਣੀ ਸੁਰਤੀ ਨੂੰ ਉਹ ਪੀਪਾ ਬਣਾਲਾ, ਉਹ ਡੱਬੇ ਬਣਾਲਾ ਜਿਨ੍ਹਾਂ ਦੇ ਵਿੱਚ ਉਹ ਸੌਦੇ ਰੱਖਦਾ ਆ। ਤੂੰ ਆਪਣੀ ਇਸ ਸੁਰਤ ਨੂੰ ਜਦੋਂ ਡੱਬਾ ਬਣਾ ਲਏਗਾ, ਇਹਦੇ ਵਿੱਚ ਨਾਮ ਦਾ ਜਿਹੜਾ ਆ ਨਾ ਉਹ ਸੌਦਾ ਰੱਖ। ਇਸ ਤਰੀਕੇ ਦੇ ਨਾਲ ਉਪਦੇਸ਼ ਦਿੱਤਾ ਆ ਗੁਰੂ ਨੇ, ਤੇ ਗੁਰੂ ਦੀ ਮੱਤ ਅਨੁਸਾਰ ਆਪਣਾ ਕੰਮ ਕਰਦਿਆਂ ਆਪਣੀ ਦਸਾਂ ਉਹਨਾਂ ਦੀ ਕਿਰਤ ਨੂੰ ਨਹੀਂ ਛੱਡਣਾ। ਇਸ ਕਿਰਤ ਨੂੰ ਕਰਦਿਆਂ ਪਰਮਾਤਮਾ ਦੀ ਜਿਹੜੀ ਆ ਸਿਫਤ ਸਲੋਤਾ ਕਰਨੀ ਆ, ਉਹ ਸਿਫਤ ਸਲੋਤਾ ਦਾ ਕੋਈ ਮੁੱਲ ਨਹੀਂ ਜੇ ਪਾ ਸਕਦਾ। ਉਹ ਅਫਾਰਾ ਕਹਿ ਦਈਏ, ਬਹੁਤ ਜ਼ਿਆਦਾ ਕੀਮਤੀ ਗੱਲਾਂ ਨੇ ਪਰਮਾਤਮਾ ਦੇ ਗੁਣਾਂ ਦੀਆਂ ਜਿਹੜੀਆਂ ਵਿਚਾਰਾਂ ਕਰਨੀਆਂ ਨੇ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਕੋਈ ਕੀਮਤ ਨਹੀਂ ਪਾ ਸਕਦਾ। ਕੋਈ ਆਖੇ ਕਿ ਦਇਆ ਦਾ ਜਿਹੜਾ ਮੁੱਲ ਆ 1 ਕਰੋੜ ਰੁਪਈਆ ਆ ਤੇ ਉਹ ਵੀ ਕੁਛ ਨਹੀਂ ਆ, ਕੋਈ ਆਖੇ ਧਰਮ ਦਾ ਮੁੱਲ ਆ ਤੇ ਉਹ ਵੀ ਕੁਝ ਨਹੀਂ ਕਹਿ ਸਕਦਾ। ਸ਼ੁਭ ਗੁਣਾਂ ਦਾ ਕੋਈ ਗੁਰਮੁਖ ਪਿਆਰਿਓ ਮੁੱਲ ਨਹੀਂ ਪਾ ਸਕਦਾ।
ਅਤਮੋਲ ਅਫਾਰਾ ਸੱਚ ਵਾਪਾਰਾ, ਸੱਚ ਵਾਪਾਰ ਲੱਗੇ ਵੱਡ ਭਾਗੀ।
ਕਹਿੰਦੇ ਇਹ ਜਿਹੜੇ ਕੀਮਤੀ ਪਰਮਾਤਮਾ ਦੇ ਗੁਣ ਨੇ, ਇਹਨਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ, ਇਹ ਬਹੁਤ ਜ਼ਿਆਦਾ ਕੀਮਤੀ ਨੇ। ਇਹ ਸੱਚ ਦਾ ਵਪਾਰ ਜਿਹੜੇ ਗੁਰਮੁਖ ਪਿਆਰੇ ਕਰਦੇ ਨੇ, ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਤੇ ਵੱਡਿਆਂ ਭਾਗਾਂ ਦੇ ਨਾਲ ਹੀ ਇਹ ਸੰਗਤ ਪ੍ਰਾਪਤ ਹੁੰਦੀ ਹੈ, ਤੇ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਮਾਤਮਾ ਦੇ ਨਾਮ ਦੀ ਅਸੀਂ ਵਿਚਾਰ ਕਰਦੇ ਹਾਂ, ਗੁਰੂ ਦੇ ਸਿਧਾਂਤ ਦੀ ਵਿਚਾਰ ਕਰਦੇ ਹਾਂ। ਗੁਰਮੁਖ ਪਿਆਰਿਓ ਜਿਹਦੇ ਉੱਤੇ ਕਿਰਪਾ ਹੋਵੇ, ਜਿਹਦੇ ਉੱਤੇ ਕਿਰਪਾ ਨਹੀਂ, ਗੁਰਮੁਖ ਪਿਆਰਿਓ ਪਿਕਚਰਾਂ ਦੀਆਂ ਗੱਲਾਂ ਕਰਦਾ ਫਿਰਦਾ, ਰਾਜਨੀਤੀ ਦੀਆਂ ਗੱਲਾਂ ਕਰਦਾ ਫਿਰਦਾ, ਆਪਣੇ ਕੰਮ ਨੂੰ ਵਧਾਉਣ ਦੀਆਂ ਗੱਲਾਂ ਕਰਦਾ ਫਿਰਦਾ ਹੈ।
ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲੈਵ ਲਾਗੀ।
ਉਹ ਅੰਦਰੋਂ ਤੇ ਬਾਹਰੋਂ ਗੁਰਮੁਖ ਪਿਆਰਿਓ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ, ਤੇ ਸੱਚੇ ਨਾਮ ਦੇ ਨਾਲ ਉਹਨਾਂ ਦੀ ਸੁਰਤੀ ਜਿਹੜੀ ਆ ਜੁੜੀ ਹੁੰਦੀ ਆ, ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰ ਦਿੰਦਾ ਆ, ਪਰਮਾਤਮਾ ਕਿਰਪਾ ਕਰਦਾ ਆ, ਉਹ ਹੀ ਇਸ ਵਪਾਰ ਦੇ ਵਿੱਚ ਲੱਗਦੇ ਨੇ।
ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ।
ਜਿਹਦੇ ਉੱਤੇ ਗੁਰੂ ਦੀ ਪਰਮਾਤਮਾ ਦੀ ਨਦਰ ਕਹਿ ਦਈਏ ਕਿਰਪਾ ਹੋ ਜਾਵੇ, ਉਹ ਹੀ ਇਸ ਸੱਚ ਨੂੰ ਪ੍ਰਾਪਤ ਕਰਦਾ ਆ ਗੁਰਮੁਖ ਪਿਆਰਿਓ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਗੁਰ ਕੇ ਸ਼ਬਦ ਵਿਚਾਰਾ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਆ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣਦਾ ਆ, ਤੇ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਆ, ਤੇ ਉਹਨੂੰ ਨਜ਼ਰ ਆ ਜਾਂਦਾ ਆ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਇਹ ਸੰਸਾਰ ਦੇ ਧੰਦਿਆਂ ਦੇ ਵਿੱਚ ਫਸ ਕੇ ਤੇ ਇਹ ਕੀਮਤੀ ਜੀਵਨ ਨੂੰ ਗਵਾਉਣਾ ਨਹੀਂ ਆ ਗੁਰਮੁਖ ਪਿਆਰਿਓ। ਉਹ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਸਮਝ ਜਾਂਦੇ ਨੇ ਕਿ ਸੱਚ ਕੀ ਆ ਤੇ ਵਪਾਰ ਸੱਚਾ ਕਿਹੜਾ ਆ ਤੇ ਝੂਠਾ ਵਪਾਰ ਕਿਹੜਾ ਆ, ਟਾਈਮ ਦੀ ਸਮੇਂ ਦੀ ਬਰਬਾਦੀ ਕਿਹੜੀ ਆ। ਕਬੀਰ ਵਾਹਿਗੁਰੂ ਭਗਤ ਸਾਨੂੰ ਇਹ ਗੱਲ ਨੂੰ ਸਮਝਾਉਂਦੇ, ਕਹਿੰਦੇ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵੇਸਾ, ਜਿਨ੍ਹਾਂ ਕੰਮਾਂ ਦੇ ਵਿੱਚੋਂ ਸਾਨੂੰ ਕੋਈ ਲਾਭ ਨਹੀਂ ਆ, ਕੋਈ ਫਾਇਦਾ ਹੀ ਨਹੀਂ ਆ, ਜਿਨ੍ਹਾਂ ਦੇ ਨਾਲ ਕੀਮਤੀ ਜੀਵਨ ਜਿਹੜਾ ਨਸ਼ਟ ਹੁੰਦਾ ਜਾ ਰਿਹਾ ਆ, ਕਹਿੰਦੇ ਉਹਨਾਂ ਕੰਮਾਂ ਨੂੰ ਛੱਡ ਦਿਓ। ਇਹ ਸਾਰਾ ਕੰਮ, ਇਹ ਸਾਰੀ ਸੋਝੀ ਕਦੋਂ ਮਿਲਦੀ? ਜਦੋਂ ਗੁਰੂ ਦੇ ਸ਼ਬਦ ਦੀ ਅਸੀਂ ਵਿਚਾਰ ਕਰਦੇ ਹਾਂ।
ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ, ਸੱਚੈ ਕੇ ਵਾਪਾਰਾ।
ਅਏ ਗੁਰਮੁਖ ਪਿਆਰਿਓ, ਬਹੁਤਾ ਮਾਇਆ ਧਾਰੀ ਜਿਹੜਾ ਹੈ ਨਾ ਗੁਰਮੁਖ ਪਿਆਰਿਓ, ਗੁਰਬਾਣੀ ਤੋਂ ਸਾਨੂੰ ਪਤਾ ਲੱਗਦਾ ਸੁਖੀ ਉਹ ਵੀ ਨਹੀਂ ਆ, ਸੁਖ ਨਾ ਹੀ ਬਹੁਤਾ ਧਨ ਖਾਟੇ, ਕਿਉਂਕਿ ਸਹਸ ਖਟੇ ਲੱਖ ਕੋਠ ਧਾਵੇ, ਉਹਦੀ ਸੁਰਤੀ ਐਸੀ ਬਣ ਜਾਂਦੀ ਹੈ। ਤੇ ਸੁਖ ਨਾ ਹੀ ਪੇਖੇ ਨ੍ਰਿਟ ਨਾਟੇ, ਨਾ ਤੇ ਸੁਖ ਸਾਨੂੰ ਕੋਈ ਰੰਗ ਲਲੀਆਂ ਮਨਾਉਂਦਿਆਂ ਵੇਖ ਕੇ ਆਉਂਦਾ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਦੱਸਦੇ ਨੇ, ਸੁਖ ਅਸਲ ਦੇ ਵਿੱਚ ਹੈਗਾ ਆ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਪਰਮਾਤਮਾ ਦੇ ਨਾਲ ਸੁਰਤ ਜੋੜਨ ਵਾਲੇ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ ਨੇ, ਨਾਨਕ ਨਾਮ ਰਤੇ ਤਿੰਨ ਹੀ ਸੁਖ ਪਾਇਆ, ਜਿਹੜੇ ਰੰਗ ਦੇ ਵਿੱਚ ਰੰਗੇ ਗਏ ਨੇ ਉਹਨਾਂ ਨੂੰ ਹੀ ਸੁਖ ਦੀ ਪ੍ਰਾਪਤੀ ਹੋਈ ਹੈ, ਤੇ ਉਹ ਹੀ ਸੱਚ ਦਾ ਵਪਾਰ ਕਰਦੇ ਨੇ।
ਹੋ ਮੈਂ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ।
ਓ ਭਾਈ ਬਹੁਤੀ ਮਾਇਆ ਹੋਣ ਕਰਕੇ ਮਾਇਆ ਦਾ ਹੰਕਾਰ ਵੀ ਜਿਹੜਾ ਆ ਹੋ ਜਾਂਦਾ ਆ, ਤੇ ਫਿਰ ਇਹ ਜਿਹੜੀ ਆ ਨਾ ਮੈਲ ਮਾਇਆ ਦੀ, ਇਹ ਮਨ ਨੂੰ ਲੱਗ ਜਾਂਦੀ ਆ ਗੁਰਮੁਖ ਪਿਆਰਿਓ, ਤੇ ਮਨ ਫਿਰ ਕਾਲਾ ਹੋ ਜਾਂਦਾ ਆ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪੁੱਤਰ ਕਹਿੰਦੇ, ਉਹਨਾਂ ਨੇ ਨਾ ਇੱਕ ਦਿਨ ਆਪਣੇ ਮਨ ਦੇ ਵਿੱਚ ਸੰਕਲਪ ਕੀਤਾ ਵੀ ਲੱਖ ਟਕਾ ਕਿੰਨਾ ਕੁ ਹੁੰਦਾ ਆ। ਕਹਿੰਦੇ ਅਕਬਰ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਇਆ, ਉਹਨੇ ਲੱਖ ਟਕਾ ਜਿਹੜਾ ਸੀ ਸਤਿਗੁਰਾਂ ਨੂੰ ਅਰਪਣ ਕੀਤਾ। ਜਾਂ ਇਤਿਹਾਸਕਾਰ ਦੱਸਦੇ ਨੇ ਕਿ ਇੱਕ ਵਾਰ ਸੰਗਤ ਦਾ ਜਿਹੜਾ ਚੜ੍ਹਤ ਚੜ੍ਹਾਵਾ ਸੀ ਉਹ 1 ਲੱਖ ਟਕਾ ਹੋਇਆ, ਤੇ ਸਿੱਖਿਆ ਦੇਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਗਿਣਨ ਵਾਸਤੇ ਲਗਾ ਦਿੱਤਾ। ਕਹਿੰਦੇ ਉਹ ਸਾਰੀ ਦਿਹਾੜੀ ਟਕੇ ਗਿਣਦੇ ਰਹੇ, ਉਹ ਸਿਲਵਰ ਹੋਣ ਕਰਕੇ ਹੱਥਾਂ ਨੂੰ ਕਾਲੋ ਲੱਗ ਗਈ, ਕਿਤੇ ਮੂੰਹ ਦੇ ਉੱਤੇ ਖੁਰਕ ਹੋਈ ਤੇ ਉਹਨਾਂ ਨੇ ਉਸੇ ਹੱਥਾਂ ਦੇ ਨਾਲ ਮੂੰਹ ਦੇ ਉੱਤੇ ਹੱਥ ਫੇਰਿਆ। ਕਹਿੰਦੇ ਉਹ ਮੂੰਹ ਦੇ ਉੱਤੇ ਵੀ ਕਾਲਖ ਲੱਗ ਗਈ। ਜਦੋਂ ਸੰਗਤ ਦੇ ਵਿੱਚ ਆਏ ਤੇ ਪੁੱਛਿਆ ਕਾਰਨ ਵੀ ਇਹ ਮੂੰਹ ਦੇ ਉੱਤੇ ਕਾਲੋ ਦਾ ਕਾਰਨ ਕੀ ਹੈ, ਕਿਉਂ ਲੱਗੇ ਹੋਏ ਆ, ਤੇ ਕਹਿੰਦੇ ਉਹਨਾਂ ਨੇ ਆਖਿਆ ਇਹ ਟਕੇ ਗਿਣਦਿਆਂ ਗਿਣਦਿਆਂ ਹੱਥਾਂ ਨੂੰ ਮੈਲ ਲੱਗ ਗਈ ਉਹ ਮਾਇਆ ਦੀ ਤੇ ਉਹ ਮੂੰਹ ਤੇ ਲੱਗ ਗਈ ਆ। ਤੇ ਸਤਿਗੁਰਾਂ ਨੇ ਆਖਿਆ ਕਿ ਜੇ ਹੱਥਾਂ ਦੇ ਵਿੱਚ ਮਾਇਆ ਰਹੀ ਤੇ ਹੱਥਾਂ ਨੂੰ ਮੈਲਿਆਂ ਕਰ ਗਈ, ਤੇ ਜੇ ਹਿਰਦੇ ਦੇ ਵਿੱਚ ਮਾਇਆ ਰਹੀ ਤੇ ਫਿਰ ਹਿਰਦੇ ਨੂੰ ਵੀ ਮਾਇਆ ਕਾਲਿਆਂ ਕਰ ਦੇਗੀ। ਹਿਰਦੇ ਨੂੰ ਸਾਫ਼ ਤੇ ਕਲੀਨ ਕੌਣ ਕਰੇਗਾ? ਪਰਮਾਤਮਾ ਦਾ ਨਾਮ। ਸਤਿਗੁਰਾਂ ਨੇ ਸਾਨੂੰ ਪਹਿਲੀ ਬਾਣੀ ਦੇ ਵਿੱਚ ਸਿੱਖਿਆ ਵੀ ਦਿੱਤੀ ਹੈ ਕਿ ਭਰੀਏ ਮਤ ਪਾਪਾਂ ਕੇ ਸੰਗ ਮਾਇਆ ਦਾ ਕਰਕੇ ਇਹ ਮਤ ਜਿਹੜੀ ਆ ਸਾਡੀ ਮੈਲੀ ਹੋ ਗਈ ਆ। ਉਹ ਧੋਪੈ ਨਾਵੈ ਕੇ ਰੰਗ, ਪਰਮਾਤਮਾ ਦਾ ਨਾਮ ਰੂਪੀ ਸਾਬਣ ਜਿਹੜਾ ਆ ਉਹਨੂੰ ਜਦੋਂ ਇਸ ਮਤ ਨੂੰ ਲਾਵਾਂਗੇ ਨਾ ਉਹ ਸਾਬਣ, ਤੇ ਉਹਦੇ ਨਾਲ ਮਤ ਸਾਡੀ ਕਲੀਨ ਸਾਫ਼ ਹੋ ਜਾਏਗੀ। ਗੁਰਮੁਖ ਪਿਆਰਿਓ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਇਹ ਮਾਇਆ ਤੇ ਮਾਇਆ ਦਾ ਫਿਰ ਹੰਕਾਰ, ਇਹ ਮੈਲ ਜਿਹੜੀ ਆ ਹਿਰਦੇ ਨੂੰ ਲੱਗ ਗਈ ਹੈ।
ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀ ਜੈ ਰਾਮ।
ਗੁਰੂ ਦੀ ਮਤ ਦੇ ਨਾਲ ਗੁਰਮੁਖ ਪਿਆਰਿਓ, ਗੁਰੂ ਦੀ ਸਿੱਖਿਆ ਦੇ ਨਾਲ ਇਹ ਮਨ ਤੋਂ ਜਿਹੜੀ ਵਿਕਾਰਾਂ ਦੀ ਮੈਲ ਲਹਿੰਦੀ ਹੈ, ਮਨ ਤੇ ਵਿਕਾਰਾਂ ਦੀ ਮੈਲ ਕਿੰਨੀ ਕੁ ਲੱਗੀ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ। ਅਸਲ ਦੇ ਵਿੱਚ ਦਿਖਾਈ ਨਹੀਂ ਦਿੰਦਾ ਮਨ, ਹੁਣ ਤੇ ਕਾਲੋ ਹੀ ਨਜ਼ਰ ਆਉਂਦੀ ਆ, ਬੋਲਾਂ ਤੋਂ ਵੀ ਕਾਲੋ ਨਜ਼ਰ ਆਉਂਦੀ ਆ, ਵੇਖਣ ਤੋਂ ਵੀ ਕਾਲੋ ਨਜ਼ਰ ਆਉਂਦੀ ਆ। ਕਹਿੰਦੇ ਇਹ ਹੁਣ ਜਿਹੜੀ ਕਾਲਖ ਹੈ ਲੱਥਣੀ ਕਿਸ ਤਰ੍ਹਾਂ ਹੈ? ਲੱਥੇਗੀ ਪਰਮਾਤਮਾ ਦੇ ਨਾਮ ਦੇ ਨਾਲ, ਗੁਰੂ ਦੀ ਮਤ ਦੇ ਨਾਲ। ਮਨ ਨਿਰਮਲ, ਨਿਰਮਲ ਹੁੰਦਾ ਪਵਿੱਤਰ ਤੇ ਸਾਫ਼ ਹੋ ਜਾਣਾ ਮੈਲ ਤੋਂ। ਗੁਰੂ ਦੀ ਮਤ ਦੇ ਨਾਲ ਮਨ ਜਿਹੜਾ ਆ ਸਾਡਾ ਨਿਰਮਲ ਹੋ ਜਾਏਗਾ, ਸਾਫ਼ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਰਸਨਾ ਰਸ ਪੀਜੇ, ਰਸਨਾ ਹਰ ਰਸ ਪੀਜੇ ਰਾਮ, ਤੇ ਇਸ ਜ਼ੁਬਾਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਅਸੀਂ ਪੀਣਾ ਆ, ਸੇਵਨ ਕਰਨਾ ਹੈ।
ਰਸਨਾ ਹਰ ਰਸ ਪੀ ਜਾਏ ਅੰਤਰ ਪੀ ਜਾਏ ਸਾਚ ਸ਼ਬਦ ਵਿਚਾਰੀ।
ਇਸ ਜ਼ੁਬਾਨ ਦੇ ਨਾਲ ਜਦੋਂ ਪਰਮਾਤਮਾ ਦੇ ਨਾਮ ਰਸ ਨੂੰ ਪੀਣਾ ਕੀਤਾ ਭਾਵ ਸਿਮਰਨ ਕਰਨਾ, ਯਾਦ ਕਰਨਾ, ਜਦੋਂ ਇਸ ਜ਼ੁਬਾਨ ਦੇ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਉਪਦੇਸ਼ ਦੀ ਵਿਚਾਰ ਕੀਤੀ, ਅੰਤਰ ਭੀਜੇ ਜਿਹੜਾ ਹਿਰਦਾ ਆ ਨਾ ਉਹ ਤਰੋ ਤਰ ਹੋ ਜਾਂਦਾ ਆ। ਗੁਰਮੁਖ ਪਿਆਰਿਓ, ਉਹ ਭਿੱਜ ਜਾਂਦਾ ਆ, ਸ਼ਰਸ਼ਾਰ ਹੋ ਜਾਂਦਾ ਆ, ਤੇ ਇਹ ਅੰਤਰ ਸਾਚ ਸ਼ਬਦ ਵਿਚਾਰੇ, ਸੱਚੇ ਸ਼ਬਦ ਦੀ ਵਿਚਾਰ ਕਰਨੀ ਆ, ਸੱਚੇ ਸ਼ਬਦ ਦੀ ਵਿਚਾਰ ਦੇ ਨਾਲ ਹਿਰਦਾ ਜਿਹੜਾ ਆ ਉਹ ਭਿੱਜ ਜਾਂਦਾ ਆ, ਪ੍ਰਭੂ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ।
ਅੰਤਰ ਖੂਹ ਹਟਾ ਅੰਮ੍ਰਿਤ ਭਰਿਆ ਸਬਦੇ ਕਾਢ ਪੀਏ ਪਨਿਹਾਰੀ।
ਅੱਛਾ, ਇਹ ਦਇਆ, ਇਹ ਧਰਮ, ਇਹ ਸੱਤ, ਇਹ ਸੰਤੋਖ, ਇਹ ਸ਼ੁਭ ਗੁਣ ਜਿਹੜੇ ਨੇ ਇਹ ਵੀ ਸਾਡੇ ਹਿਰਦੇ ਦੇ ਵਿੱਚ ਨੇ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਜਿਹੜਾ ਸਾਡੇ ਹਿਰਦੇ ਦੇ ਵਿੱਚ ਹੀ ਆ। ਕੁਝ ਗੁਰਮੁਖ ਪਿਆਰੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਜਾਂਦੇ ਨੇ, ਤੇ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਵਿਕਾਰਾਂ ਵਾਲੀ ਬਸਰ ਕਰੀ ਜਾਂਦੇ ਨੇ, ਤੇ ਕੁਝ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਹੜੇ ਹਿਰਦੇ ਦੇ ਵਿੱਚੋਂ ਦਇਆ ਨੂੰ ਪੈਦਾ ਕਰ ਲੈਂਦੇ ਨੇ, ਜਿਹੜੇ ਹਿਰਦੇ ਦੇ ਵਿੱਚੋਂ ਹੀ ਧਰਮ ਨੂੰ ਪੈਦਾ ਕਰ ਲੈਂਦੇ ਨੇ। ਇਹ ਸ਼ੁਭ ਗੁਣ ਜਿਹੜੇ ਨੇ ਗੁਰਮੁਖ ਪਿਆਰਿਓ ਕਿਸੇ ਦੁਕਾਨ ਤੋਂ ਨਹੀਂ ਮਿਲਦੇ, ਕਿਤੇ ਜੰਗਲਾਂ ਦੇ ਵਿੱਚ ਨਹੀਂ ਰੱਖੇ ਹੋਏ, ਕਿਤੇ ਪਹਾੜਾਂ ਦੀਆਂ ਟੀਸੀਆਂ ਤੇ ਨਹੀਂ ਰੱਖੇ ਹੋਏ, ਕਿਤੇ ਪਤਾਲ ਦੇ ਵਿੱਚ ਭੋਰਿਆਂ ਦੇ ਵਿੱਚ ਨਹੀਂ ਰੱਖੇ ਹੋਏ। ਇਹ ਜਿਹੜਾ ਅੰਮ੍ਰਿਤ ਰੂਪੀ ਗੁਣ ਨੇ ਨਾ, ਇਹ ਪਰਮਾਤਮਾ ਨੇ ਸਾਡੇ ਹਿਰਦੇ ਦੇ ਵਿੱਚ ਹੀ ਰੱਖੇ ਹੋਏ ਨੇ। ਇਹ ਅੰਮ੍ਰਿਤ ਰੂਪੀ ਖੂਹ ਜਿਹੜਾ ਆ ਨਾ, ਉਹ ਸਾਡੇ ਹਿਰਦੇ ਦੇ ਵਿੱਚ ਆ, ਤੇ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਆਪਣੀ ਸੁਰਤ ਨੂੰ ਇਸ ਪਾਸੇ ਲਗਾ ਕੇ ਤੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਇਹਨਾਂ ਗੁਣਾਂ ਨੂੰ ਬਾਹਰ ਕੱਢ ਲੈਂਦੇ ਨੇ ਤੇ ਸੇਵਨ ਕਰਦੇ ਨੇ, ਤੇ ਗੁਰਮੁਖ ਪਿਆਰਿਓ ਉਹਨਾਂ ਦਾ ਜਿਹੜਾ ਜੀਵਨ ਆ ਉਹ ਧਰਮੀ ਹੋ ਜਾਂਦਾ ਆ, ਦਇਆਵਾਨ ਹੋ ਜਾਂਦਾ ਆ, ਸੰਤੋਖੀ ਹੋ ਜਾਂਦਾ ਆ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਅੰਦਰ ਹੀ ਹੋ। ਤੇ ਜਿਸ ਤਰ੍ਹਾਂ ਕਿ ਪੜ ਪੜ ਪੰਡਿਤ ਵਾਦ ਵਿਖਾਣੇ, ਭੀਂਤਰ ਹੁੰਦੀ ਭੀਤਰ ਹੁੰਦੀ ਵਸਤ ਨਾ ਜਾਣੇ। ਅਸੀਂ ਬਾਹਰ ਲੱਭਦੇ ਫਿਰਦੇ ਇਹਨਾਂ ਗੁਣਾਂ ਨੂੰ, ਜਾਂ ਅਸੀਂ ਦੂਸਰੇ ਤੀਸਰੇ ਕੋਲ ਜਾ ਕੇ ਪੁੱਛਦੇ ਫਿਰਦੇ ਹਾਂ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਜਾ, ਗੁਰੂ ਦੇ ਨਾਲ ਇਹ ਗੱਲ ਸਾਂਝੀ ਕਰ, ਗੁਰੂ ਦੇ ਉਪਦੇਸ਼ ਦੇ ਨਾਲ ਤੈਨੂੰ ਪਤਾ ਲੱਗ ਜਾਏਗਾ, ਦਇਆ ਵੀ ਤੇਰੇ ਅੰਦਰ ਆ, ਧਰਮ ਵੀ ਤੇਰੇ ਅੰਦਰ ਆ, ਇਹ ਸ਼ੁਭ ਗੁਣਾਂ ਦਾ ਅੰਦਰ ਜਿਹੜਾ ਅੰਮ੍ਰਿਤ ਦਾ ਖੂਹ ਭਰਿਆ ਪਿਆ ਆ, ਤੇ ਗੁਰੂ ਦੇ ਸ਼ਬਦ ਦੇ ਨਾਲ ਹੀ ਕੱਢ ਕੇ ਇਹਨੂੰ ਤੇ ਤੂੰ ਸੇਵਨ ਕਰ ਸਕਦਾ ਹੈ।
ਜਿਸ ਨਦਰ ਕਰੇ ਸੋਈ ਸੱਚ ਲਾਗੈ, ਰਸਨਾ ਰਾਮ ਰਵੀਜੈ।
ਜਿਹਦੇ ਉੱਤੇ ਪ੍ਰਮਾਤਮਾ ਆਪਣੀ ਨਦਰ ਕਿਰਪਾ ਕਰ ਦਿੰਦਾ ਆ, ਉਹ ਹੀ ਗੁਰਮੁਖ ਪਿਆਰਿਓ ਇਸ ਰਸ ਨੂੰ ਆਪਣੀ ਜ਼ੁਬਾਨ ਦੇ ਨਾਲ ਸੇਵਨ ਕਰਦਾ ਆ, ਪੀਂਦਾ ਹੈ।
ਨਾਨਕ ਨਾਮ ਵਰਤੇ ਸੇ ਨਿਰਮਲ, ਹੋਰ ਹਉ ਮੈਂ ਮੈਲ ਭਰੀਜਾ।
ਜਿਹੜੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ ਨੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਲੀ ਆ, ਉਹਨਾਂ ਦਾ ਹਿਰਦਾ ਜਿਹੜਾ ਆ ਉਹ ਪਵਿੱਤਰ ਹੋ ਗਿਆ ਆ, ਨਿਰਮਲ ਤੋਂ ਭਾਵ ਸਾਫ਼ ਹੋ ਗਿਆ ਆ। ਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਈ ਤੇ ਸੰਸਾਰੀ ਧੰਦਿਆਂ ਦੇ ਵਿੱਚ ਹੀ ਫਿਰੇ ਤੁਰੇ ਫਿਰਦੇ ਨੇ, ਸਤਿਗੁਰੂ ਜੀ ਕਹਿੰਦੇ ਹੋਰ ਹਉਮੈ ਮੈਲ ਭਰੀਜੇ, ਉਹਨਾਂ ਨੂੰ ਹਉਮੈ ਦੀ ਜਿਹੜੀ ਮੈਲ ਆ ਨਾ ਉਹ ਬਹੁਤ ਹੀ ਜ਼ਿਆਦੀ ਲੱਗ ਗਈ ਹੈ।
ਪੰਡਿਤ ਜੋਤ ਕੀ ਸਭ ਪੜ ਪੜ ਕੂਕ ਦੇ, ਕਿਸ ਪੈ ਕਰੇ ਪੁਕਾਰਾ ਰਾਮ।
ਕਹਿੰਦੇ ਪੰਡਿਤ ਵਿਦਵਾਨ ਜੋਤਸ਼ੀ ਇਹ ਕਿਤਾਬਾਂ ਨੂੰ ਪੜ ਪੜ ਕੇ ਤੇ ਕੂਕ ਕੂਕ ਕੇ ਸਭ ਲੋਕਾਂ ਨੂੰ ਸੁਣਾਉਂਦੇ ਨੇ, ਉਪਦੇਸ਼ ਦਿੰਦੇ ਨੇ, ਪਰ ਉਹਨਾਂ ਦੀ ਆਪਣੀ ਅੰਦਰ ਦੀ ਕੀ ਹਾਲਤ ਆ ਉਹ ਅਗਲੀ ਪੰਕਤੀ 'ਚ ਦੱਸਦੇ ਨੇ।
ਮਾਇਆ ਮੋਹ ਅੰਤਰ ਮਲ ਲਾਗੈ, ਮਾਇਆ ਕੇਵਾ ਪਾਰਾ ਰਾਮ।
ਕਹਿੰਦੇ ਗੱਲਾਂ ਤੇ ਬੜੀਆਂ ਬੜੀਆਂ ਤਗੜੀਆਂ ਤਗੜੀਆਂ ਕਰਦੇ ਨੇ, ਪਰ ਅੰਦਰ ਉਹਨਾਂ ਦੇ ਮਾਇਆ ਦੀ ਜਿਹੜੀ ਮੈਲ ਲੱਗੀ ਹੋਈ ਆ। ਬਾਹਰੋਂ ਕਹਿੰਦੇ ਅਸੀਂ ਬੜੇ ਵਿਦਵਾਨ ਆ, ਸਿਆਣੇ ਆ, ਸਾਧੂ ਆ, ਸੰਤ ਆ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਕਹੇ ਪ੍ਰਭ ਅਵਰ ਅਵਰ ਕਿਛ ਕੀਜੇ, ਸਭ ਬਾਦ ਸ਼ਿੰਗਾਰ ਫੋਕਟ ਫੁਕਟਈਆ। ਕੀਓ ਸ਼ਿੰਗਾਰ ਮਿਲਣ ਕੇ ਤਾਈ, ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ। ਕਹਿੰਦੇ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ, ਕਿਰਦਾਰ ਉਹਨਾਂ ਦਾ ਕੁਝ ਹੋ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਲਾਹੌਰ ਗਏ, ਗੁਰਮੁਖ ਪਿਆਰਿਓ ਇਸ ਤਰ੍ਹਾਂ ਦਾ ਹੀ ਇੱਕ ਸਾਧੂ ਜਿਹੜਾ ਸੀ, ਪੰਡਿਤ ਜਿਹੜਾ ਸੀ, ਸਤਿਗੁਰਾਂ ਨੇ ਉਹਦੇ ਵੱਲ ਵੇਖਿਆ, ਉਹਦਾ ਜੀਵਨ ਵੱਲ ਝਾਤੀ ਮਾਰੀ। ਉਹਨੇ ਸਾਹਮਣੇ ਇੱਕ ਚੌਂਕੀ ਰੱਖੀ ਹੋਈ ਸੀ ਤੇ ਚੌਂਕੀ ਦੇ ਉੱਤੇ ਨਾ ਉਹਨੇ ਇੱਕ ਆਪਣੀ ਗੜਵੀ ਮਾਇਆ ਵਾਲੀ ਜਾਂ ਗੋਲਕ ਰੱਖੀ ਹੋਈ ਸੀ ਛੋਟੀ ਜੀ। ਅੱਖਾਂ ਭੀੜਦਾ ਸੀ ਤੇ ਕਹਿੰਦਾ ਸੀ ਮੈਨੂੰ ਤਿੰਨਾਂ ਲੋਕਾਂ ਦੀ ਸਮਝ ਆ, ਹੁਣ ਇਸ ਵੇਲੇ ਫਲਾਣੇ ਲੋਕ ਦੇ ਵਿੱਚ ਆਹ ਹੋ ਰਿਹਾ ਆ ਤੇ ਫਲਾਣੇ ਲੋਕ ਦੇ ਵਿੱਚ ਆਹ ਹੋ ਰਿਹਾ ਆ। ਫਿਰ ਅੱਖਾਂ ਭੀੜ ਲੈਂਦਾ ਸੀ ਤੇ ਫਿਰ ਗੱਲ ਕਰਦਾ ਸੀ ਇਸ ਤਰ੍ਹਾਂ, ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸਮਝ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਸਭ ਪਖੰਡ ਕਰਦਾ ਆ। ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਉਹ ਜਿਹੜਾ ਪੈਸਿਆਂ ਵਾਲਾ ਡੋਲ ਸੀ ਜਾਂ ਗੜਵੀ ਸੀ ਉਹ ਚੁੱਕ ਕੇ ਉਹਦੇ ਪਿੱਛੇ ਰੱਖ ਦਿੱਤੀ। ਉਹਨੇ ਜਦੋਂ ਹੁਣ ਅੱਖਾਂ ਖੋਲੀਆਂ, ਅਗਲੇ ਬੰਨਿਓ ਜਦੋਂ ਉਹਨੂੰ ਮਾਇਆ ਨਾ ਦਿਸੀ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਹੁਣ ਉਪਦੇਸ਼ ਦਿੰਦੇ, ਕਹਿੰਦੇ ਮਾਇਆ ਮੋਹ ਅੰਤਰ ਮਲ ਲਾ ਕੇ, ਅਸਲ ਦੇ ਵਿੱਚ ਉਹਨਾਂ ਨੂੰ ਮਾਇਆ ਦੀ ਮੈਲ ਲੱਗੀ ਹੈ। ਉਹ ਗੱਲ ਹੀ ਮਾਇਆ ਕਰਕੇ ਕਰਦੇ, ਜਦੋਂ ਉਹਨੇ ਦੇਖਿਆ ਕਿ ਮਾਇਆ ਨੋਟਾਂ ਵਾਲੀ ਉਹ ਗੜਵੀ ਨਹੀਂ ਹੈਗੀ ਤੇ ਤੜਫਣ ਲੱਗ ਪਿਆ। ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗਾ, ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਤਿੰਨਾਂ ਲੋਕਾਂ ਦਾ ਗਿਆਨ ਆ, ਤੂੰ ਕਹਿ ਰਿਹਾ ਆਪਣੇ ਮੂੰਹੋਂ ਵੀ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਆ, ਹੁਣ ਮਾਰ ਝਾਤੀ ਇਹ ਤਿੰਨਾਂ ਲੋਕਾਂ ਤੋਂ ਬਾਹਰ ਤੇ ਮਾਇਆ ਜਿਹੜੀ ਉਹ ਗੜਵੀ ਜਿਹੜੀ ਆ ਚੜਿਆ ਨਹੀਂ ਗਈ ਜਿੱਥੇ ਪਈ ਆ ਲੱਭ ਲਾ। ਕਹਿੰਦੇ ਸਤਿਗੁਰਾਂ ਦੇ ਚਰਣਾਂ ਦੇ ਉੱਤੇ ਢਹਿ ਪਿਆ, ਕਹਿਣ ਲੱਗਾ ਸਤਿਗੁਰ ਜੀ ਸਭ ਪਖੰਡ ਜੇ ਰੋਟੀ ਵਾਸਤੇ ਕਰ ਰਹੇ ਹੈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਹੁ ਸੁਹਾਗਣ ਦੇ ਉੱਥੇ ਨਗਰ ਦੇ ਵਿੱਚ ਗਏ, ਗੁਰਮੁਖ ਪਿਆਰਿਓ ਆਪਣੇ ਆਪ ਨੂੰ ਸ਼ਹੁ ਸੁਹਾਗਣ ਕਹਿੰਦਾ ਸੀ, ਪਰਮਾਤਮਾ ਦੀ ਮੈਂ ਪਤਨੀ ਆ। ਕਹਿੰਦਾ ਸੀ ਪੂਰਨਮਾਸ਼ੀ ਵਾਲੀ ਰਾਤ ਵਾਲੇ ਦਿਨ ਮੇਰੀ ਪਰਮਾਤਮਾ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ, ਵਿਚਾਰਾਂ ਹੁੰਦੀਆਂ ਨੇ, ਦਰਵਾਜ਼ਾ ਉਹ ਬੰਦ ਕਰ ਲੈਂਦਾ ਸੀ, ਬੜਾ ਭਾਰੀ ਮੇਲਾ ਉੱਥੇ ਲੱਗਦਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਕ ਮਾਤਾ ਜੀ ਦੇ ਘਰ ਉੱਥੇ ਠਹਿਰੇ ਹੋਏ ਸਨ, ਇਸ ਰੌਣਕ ਦਾ ਕਾਰਨ ਪੁੱਛਿਆ, ਉਹਨਾਂ ਨੇ ਸਾਰੀ ਗੱਲ ਦੱਸੀ। ਸਤਿਗੁਰੂ ਜੀ ਉਹਦੇ ਨਾਲ ਵਿਚਾਰ ਕਰਨ ਵਾਸਤੇ ਸ਼ਹੁ ਸੁਹਾਗਣ ਦੇ ਕੋਲ ਆਏ, ਉਹਦੇ ਨੌਕਰਾਂ ਨੇ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਗੁਰਮੁਖ ਪਿਆਰਿਓ, ਤੇ ਉਹਨਾਂ ਨੇ ਖੋਲ੍ਹਿਆ ਨਹੀਂ ਦਰਵਾਜ਼ੇ ਨੂੰ। ਉਹ ਕਹਿਣ ਲੱਗੇ ਅੱਜ ਪੂਰਨਮਾਸ਼ੀ ਦੀ ਰਾਤ ਆ ਤੇ ਇਹ ਸ਼ਹੁ ਸੁਹਾਗਣ ਦੀਆਂ ਗੱਲਾਂ ਪਰਮਾਤਮਾ ਦੇ ਨਾਲ ਹੋ ਰਹੀਆਂ ਨੇ। ਜਦੋਂ ਅੰਦਰ ਨਾ ਜਾਣ ਦਿੱਤਾ, ਸਤਿਗੁਰਾਂ ਨੇ ਆਖਿਆ ਸਭ ਪਖੰਡ ਆ। ਉਸ ਮੇਲੇ ਦੇ ਵਿੱਚ ਕਿਸੇ ਗੱਲੋਂ ਲੜਾਈ ਝਗੜਾ ਹੋ ਪਿਆ ਗੁਰਮੁਖ ਪਿਆਰਿਓ, ਤੇ ਉਹ ਲੜਦਿਆਂ ਝਗੜਦਿਆਂ ਉਹ ਦੁਨੀਆਂ ਦਾ ਧੱਕਾ ਜਿਹੜਾ ਸੀ ਦਰਵਾਜ਼ੇ ਨੂੰ ਵੱਜਾ ਤੇ ਦਰਵਾਜ਼ਾ ਖੁੱਲ੍ਹ ਗਿਆ ਤੇ ਅੰਦਰ ਕਿਸੇ ਇਸਤਰੀ ਦੇ ਨਾਲ ਕੁਕਰਮ ਕਰ ਰਿਹਾ ਸੀ। ਬਾਹਰ ਉਹਨੇ ਇਹ ਦਰਸਾਇਆ ਕਿ ਮੇਰੀਆਂ ਪਰਮਾਤਮਾ ਦੇ ਨਾਲ ਗੱਲਾਂ ਹੁੰਦੀਆਂ ਤੇ ਅੰਦਰ ਦੇਖ ਲਓ ਕੀ ਕਰ ਰਿਹਾ, ਸਿਰਫ ਮਾਇਆ ਦੀ ਗੱਲ। ਇਸ ਤਰ੍ਹਾਂ ਦਾ ਕਿਰਦਾਰ ਹੋਇਆ ਪਿਆ ਆ ਲੋਕਾਂ ਦਾ, ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ। ਗੁਰਮੁਖ ਪਿਆਰਿਓ, ਇਹੋ ਜੀ ਜਿਹੜੀ ਤੁਮਤ ਆ ਅਸੀਂ ਸਤਿਗੁਰਾਂ ਦੇ ਨਾਮਨੇ ਦੇ ਨਾਲ ਵੀ ਜੋੜ ਦਿੱਤੀ ਹੈ। ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਕਰਾਮਾਤਾਂ ਜਿਹੜੀਆਂ ਨੇ ਉਹ ਕੁਦਰਤ ਦੇ ਨਿਯਮ ਤੋਂ ਉਲਟ ਕਰਕੇ ਦਿਖਾਈਆਂ ਹੋਈਆਂ ਨੇ, ਜਦਕਿ ਗੁਰੂ ਸਾਹਿਬ ਨੇ ਜੋ ਕਹਿਆ ਉਹ ਕਰਕੇ ਵਿਖਾਇਆ। ਜਿਹੜੀ ਗੁਰਬਾਣੀ ਆ ਇਹ ਗੁਰੂ ਦੀ ਕਹਿਣੀ ਤੇ ਜਿਹੜਾ ਇਤਿਹਾਸ ਆ ਉਹ ਗੁਰੂ ਦੀ ਕਰਨੀ। ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕਹਿਆ ਉਹਨੂੰ ਕੀਤਾ, ਉਹ ਇਤਿਹਾਸ ਬਣ ਗਿਆ, ਤੇ ਜੋ ਸਤਿਗੁਰਾਂ ਨੇ ਨਹੀਂ ਕਿਹਾ ਉਹ ਸਤਿਗੁਰਾਂ ਨੇ ਨਹੀਂ ਕੀਤਾ। ਅਸੀਂ ਸਾਰੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਾਂ ਮਾਤਾ ਨੂੰ ਨਾਟਕ ਚੇਟਕ ਰਿਧ ਸਿਧਿਆ ਭਰਾ ਸਾਧ ਕਿਹਾ ਹੋਇਆ ਆ, ਤੇ ਗੁਰੂ ਸਾਹਿਬ ਨੇ ਕਿਸੇ ਨੂੰ ਨਾਟਕ ਚੇਟਕ ਕਰਕੇ, ਗੁਰੂ ਸਾਹਿਬ ਨੇ ਕਿਸੇ ਨੂੰ ਕਰਾਮਾਤ ਦਿਖਾ ਕੇ ਪ੍ਰਭਾਵਿਤ ਨਹੀਂ ਕੀਤਾ। ਤੇ ਫਿਰ ਵੀ ਅਸੀਂ ਗੁਰੂ ਸਾਹਿਬ ਦੇ ਨਾਮਨੇ ਦੇ ਨਾਲ ਇਹ ਗੱਲਾਂ ਜੋੜੀ ਜਾਂਦੇ ਹਾਂ ਕਿ ਗੁਰੂ ਸਾਹਿਬਾਂ ਨੇ ਕਰਾਮਾਤਾਂ ਕਰ ਕਰਕੇ ਦਿਖਾਈਆਂ, ਵੱਡੇ ਵੱਡੇ ਗੁਰਦੁਆਰੇ ਵੀ ਉਹਨਾਂ ਸਥਾਨਾਂ ਦੇ ਉੱਤੇ ਬਣਾ ਦਿੱਤੇ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਕਿ ਇੱਕ ਛੋਟੀ ਜਿਹੀ ਗੱਲ ਮੈਂ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ, ਕਹਿੰਦੇ ਹਜ਼ੂਰ ਸਾਹਿਬ ਦੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ, ਜਿੱਥੇ ਗੁਰੂ ਸਾਹਿਬ ਜੀ ਬਾਲਾ ਜੀ ਰਾਓ ਤੇ ਰੁਸਤਮ ਰਾਓ ਨੂੰ ਇੱਕ ਜੇਲ੍ਹ ਦੇ ਵਿੱਚੋਂ ਕੱਢ ਕੇ ਲੈ ਕੇ ਆਏ, ਤੇ ਫੋਟੋ ਵੀ ਬਣਾਈ ਹੋਈ ਆ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਚਰਨ ਫੜੇ ਹੋਏ ਨੇ ਤੇ ਘੋੜਾ ਉਡਾ ਕੇ ਲੈ ਕੇ ਆਈ ਜਾ ਰਿਹਾ ਆ, ਫੋਟੋ ਇਸ ਤਰ੍ਹਾਂ ਦੀ ਬਣੀ ਹੋਈ ਆ। ਤੇ ਕਹਿੰਦੇ ਸਤਿਗੁਰਾਂ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਕੋਈ 30-40 ਸਾਲ ਪਿੱਛੋਂ ਇਹ ਕਰਾਮਾਤ ਕਰਕੇ ਦਿਖਾਈ। ਹੁਣ ਗੁਰਮੁਖ ਪਿਆਰਿਓ, ਉਹ ਤੇ ਦੋਵਾਂ ਵੀਰਾਂ ਨੂੰ ਚਲੋ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਦੇ ਨਾਲ ਜੇਲ੍ਹ ਦੇ ਵਿੱਚੋਂ ਕੱਢ ਲਿਆਂਦਾ, ਤੇ 84 ਦੇ ਦੰਗਿਆਂ ਦੇ ਜਾਂ 84 ਦੇ ਘੱਲੂ ਘਾਰੇ ਦੇ ਵੀਰ ਅੱਜ ਤੱਕ ਜਿਹੜੇ ਨੇ ਕੌਮ ਵਾਸਤੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਨਾ ਉਤਪੰਨ ਹੋਏਗਾ ਕਿ ਸਤਿਗੁਰੂ ਜੀ ਸਾਡੀ ਸਾਰੀ ਜ਼ਿੰਦਗੀ ਜੇਲ੍ਹ 'ਚ ਲੰਘ ਗਈ ਆ, ਉਹਨਾਂ ਦੇ ਤੁਸੀਂ ਕਿਰਪਾ ਕਰਕੇ ਬਾਹਰ ਕੱਢ ਲਿਆ ਤੇ ਤੁਸੀਂ ਸਾਨੂੰ ਵੀ ਕੱਢ ਲਓ। ਦਾਸ ਵੀ ਉਸ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਰਿਹਾ। ਗੁਰਮੁਖ ਪਿਆਰਿਓ, ਮੈਂ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਉੱਥੇ ਜੇਲ੍ਹ ਦੇ ਵਿੱਚ ਕੀਤੇ ਜਿਹੜੇ ਸੁਖਮਣੀ ਸਾਹਿਬ ਤੇ ਨਿਤਨੇਮ ਤੋਂ ਬਿਨਾਂ ਮੂੰਹ ਦੇ ਵਿੱਚ ਪਾਣੀ ਦਾ ਘੁੱਟ ਨਹੀਂ ਸਨ ਪਾਉਂਦੇ। ਇਹੋ ਜਿਹਾ ਉਹਨਾਂ ਦਾ ਜੀਵਨ ਸੀ ਕਿ ਉਹ ਬੜੇ ਹੀ ਨਿਤਨੇਮੀ ਤੇ ਬੜੇ ਹੀ ਧਾਰਮਿਕ ਜੀਵਨ ਵਾਲੇ ਸਨ, ਪਰ ਉਹਨਾਂ ਦੇ ਮਨ ਦੇ ਵਿੱਚ ਕਦੀ ਨਾ ਕਦੀ ਇਹ ਸ਼ੰਕਾ ਆ ਸਕਦਾ ਹੈ ਕਿ ਗੁਰੂ ਸਾਹਿਬ ਨੇ ਉਹ ਕਰਾਮਾਤ ਕਰ ਦਿੱਤੀ ਤੇ ਗੁਰੂ ਸਾਹਿਬ ਜੀ ਸਾਡੇ ਲਈ ਵੀ ਕਰਾਮਾਤ ਕਰ ਦੇਣ, ਸਾਡੇ ਵੀ ਬੱਚੇ ਰੁਲ ਰਹੇ ਨੇ, ਅਸੀਂ ਵੀ ਜੇਲ੍ਹਾਂ ਦੇ ਵਿੱਚ ਧੱਕੇ ਖਾ ਰਹੇ ਹਾਂ। ਸ਼ੰਕਾ ਕਰਨ ਵਾਲੇ ਸਾਡੇ ਤੇ ਇਹ ਗੱਲ ਕਰਨਗੇ। ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਗੁਰਮੁਖ ਪਿਆਰਿਓ, ਕਿ ਉਹ ਜਿਹੜੇ ਦੋ ਬਾਲਾ ਜੀ ਰਾਓ ਤੇ ਰੁਸਤਮ ਰਾਓ ਨੂੰ ਜੇਲ੍ਹ ਦੇ ਵਿੱਚੋਂ ਕੱਢਿਆ, ਉਹਨਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਉਹ ਜਿਹੜਾ ਹਾਕਮ ਸੀ ਉਹਦੀ ਰਸਨਾ ਤੇ ਵਸੇ, ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਈ ਮਿਲੀ, ਇਹ ਤੇ ਗੱਲ ਮੰਨੀ ਜਾ ਸਕਦੀ ਹੈ। ਤੇ ਜੇ ਅਸੀਂ ਆਖੀਏ ਕਿ ਪ੍ਰਤੱਖ ਗੁਰੂ ਸਾਹਿਬ ਜੀ ਸਰੀਰ ਦੇ ਵਿੱਚ ਆਏ, ਜਿਸ ਸਰੀਰ ਨੂੰ ਅਸੀਂ 40 ਸਾਲ ਪਹਿਲਾਂ ਹੀ ਸਾੜ ਦਿੱਤਾ ਸੀ, ਸੰਸਕਾਰ ਕਰ ਦਿੱਤਾ ਸੀ, ਉਹ ਗੁਰੂ ਸਾਹਿਬ ਨੇ ਫਿਰ ਸਰੀਰ ਧਾਰਨ ਕੀਤਾ, ਇਹ ਕਰਾਮਾਤ ਮਨ ਘੜਤ ਹੋਏਗੀ ਗੁਰਮੁਖ ਪਿਆਰਿਓ। ਗੁਰੂ ਸਾਹਿਬ ਨੇ ਜੋ ਕਹਿਆ ਉਹ ਕਰਕੇ ਵਿਖਾਇਆ, ਜੋ ਨਹੀਂ ਕਿਹਾ ਉਹ ਸਤਿਗੁਰਾਂ ਨੇ ਨਹੀਂ ਕੀਤਾ। ਤੇ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ, ਜਿਹੜੇ ਪੰਡਿਤ ਜੋਤਿਸ਼ੀ ਕੂਕ ਕੂਕ ਕੇ ਪੁਕਾਰਾਂ ਕਰ ਕਰਕੇ ਇਹ ਗੱਲ ਕਹਿ ਰਹੇ ਨੇ, ਉਹ ਸਿਰਫ ਤੇ ਸਿਰਫ ਝੂਠ ਆ। ਸਾਡੇ ਨਗਰ ਦੀ ਗੱਲ ਗੁਰਮੁਖ ਪਿਆਰਿਓ, ਇੱਕ ਬੀਬੀ ਨੇ ਇਸ ਤਰ੍ਹਾਂ ਹੀ ਝੂਠ ਦਾ ਪ੍ਰਪੰਚ ਰੰਭਿਆ। ਉਹ ਕਹਿਣ ਲੱਗੀ, ਮੇਰੇ ਉੱਤੇ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਉਂਦੇ ਨੇ ਤੇ ਜੋ ਜੋ ਤੁਸੀਂ ਪੁੱਛਣਾ ਆ ਪੁੱਛ ਰਹੇ ਹੋ। ਅਸੀਂ ਪਿੰਡ ਦੇ ਸਿਆਣੇ ਬੰਦਿਆਂ ਨੇ ਵਿਚਾਰ ਕੀਤੀ ਕਿ ਇਹ ਤੇ ਬੜੀ ਮਨ ਘੜਤ ਗੱਲ ਆ, ਕਿਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਉਣਾ ਤੇ ਪ੍ਰਪੰਚ ਝੂਠ ਬੋਲਦੀ ਆ। ਚਲੋ ਇੱਕ ਦਿਨ ਉਹਦੇ ਵਿੱਚ ਇਸ ਤਰ੍ਹਾਂ ਹੀ ਆਇਆ, ਅਸੀਂ ਜਾ ਕੇ ਉਹਨੂੰ ਆਖਿਆ, ਉਹ ਕਹਿਣ ਲੱਗੀ ਮੇਰੇ 'ਚ ਗੁਰੂ ਗੋਬਿੰਦ ਸਿੰਘ ਆ ਗਿਆ ਆ ਤੇ ਤੁਸੀਂ ਹੁਣ ਜੋ ਪੁੱਛਣਾ ਪੁੱਛ ਲਓ। ਦਾਸ ਨੇ ਬੇਨਤੀ ਕੀਤੀ ਉਹਨਾਂ ਸਾਰਿਆਂ ਦੇ ਵੱਲੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਾਪ ਸਾਹਿਬ ਦੀ ਬਾਣੀ ਤੁਹਾਡੀ ਆਪਣੀ ਉਚਾਰਣ ਕੀਤੀ ਹੋਈ ਆ, ਤੁਸੀਂ ਜਾਪ ਸਾਹਿਬ ਦੀ ਬਾਣੀ ਸ਼ੁੱਧ ਕਰਾ ਦਿਓ, ਸਾਰੀ ਸੰਗਤ ਨੂੰ ਪੜ੍ਹ ਕੇ ਸੁਣਾ ਦਿਓ। ਫਿਰ ਗੁਰਮੁਖ ਪਿਆਰਿਓ, ਜਾਪ ਸਾਹਿਬ ਨੂੰ ਕਿੱਥੋਂ ਜ਼ਬਾਨੀ ਆਉਣਾ ਸੀ ਤੇ ਉਹਦਾ ਪ੍ਰਪੰਚ ਇਸ ਤਰ੍ਹਾਂ ਨੰਗਾ ਹੋ ਗਿਆ ਝੂਠਾ। ਤੇ ਇਸ ਤਰੀਕੇ ਦੇ ਨਾਲ ਇਹੋ ਜਿਹੇ ਝੂਠ ਫਰੇਬ ਲੋਕ ਕਰਦੇ ਨੇ, ਕੂਕ ਕੂਕ ਕੇ ਸੁਣਾਉਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਸਿਰਫ ਤੇ ਸਿਰਫ ਮਾਇਆ ਦੀ ਗੱਲ, ਜੇ ਸਿਰਫ ਤੇ ਸਿਰਫ ਇਹਨਾਂ ਨੇ ਝੂਠਾ ਢੋਂਗ ਰਚਿਆ ਹੋਇਆ ਹੈ।
ਮਾਇਆ ਕੇ ਵਪਾਰਾ ਜਗਤ ਪਿਆਰਾ, ਆਵਣ ਜਾਣ ਦੁੱਖ ਪਾਈ।
ਕਹਿੰਦੇ ਮਾਇਆ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਸੰਸਾਰ ਦੇ ਨਾਲ ਪਿਆਰ ਹੁੰਦਾ, ਪਰਮਾਤਮਾ ਦੇ ਨਾਲ ਪਿਆਰ ਨਹੀਂ ਹੁੰਦਾ। ਉਹਨਾਂ ਦਾ ਕਹਿਣੀ ਕੁਝ ਹੋਰ ਹੁੰਦੀ ਹੈ ਤੇ ਕਰਨੀ ਉਹਨਾਂ ਦੀ ਕੁਝ ਹੋਰ ਹੁੰਦੀ ਹੈ। ਗੁਰਮੁਖ ਪਿਆਰਿਓ, ਜ਼ਬਾਨ ਤੋਂ ਉਹ ਕੁਝ ਗੱਲਾਂ ਕਰਦੇ ਨੇ ਤੇ ਕਰਕੇ ਥੋੜ੍ਹਾ ਚਿਰ ਵਰਚਾ ਕੇ ਲੋਕਾਂ ਨੂੰ ਆਪ ਉਹ ਭੁੱਲ ਭੱਲ ਜਾਂਦੇ ਨੇ, ਆਪ ਉਹ ਗੱਲ ਹੀ ਨਹੀਂ ਕਰਦੇ। ਗੁਰੂ ਸਾਹਿਬ ਜੀ ਕਹਿੰਦੇ ਆਵਰਣ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਕਹਿੰਦੇ ਜੇ ਹੋਰਨਾਂ ਨੂੰ ਉਪਦੇਸ਼ ਦਿੰਦੇ ਫਿਰਦੇ ਨੇ, ਆਪ ਨਹੀਂ ਕਰਦੇ, ਅਸਲ ਦੇ ਵਿੱਚ ਉਹਨਾਂ ਦੇ ਮੂੰਹ ਦੇ ਵਿੱਚ ਖੇ ਹੀ ਪਵੇਗੀ। ਤੇ ਇਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ, ਜਿੰਨਾ ਕੁ ਤੂੰ ਕਹਿਣਾ, ਜਿੰਨਾ ਕੁ ਤੂੰ ਕਰ ਸਕਦਾ ਨਾ, ਉਹਨਾਂ ਕੀ ਆਪਣੇ ਮੂੰਹ ਦੇ ਵਿੱਚੋਂ ਬੋਲ ਕੱਢਿਆ ਕਰ। ਵਾਧੂ ਦੀਆਂ ਡੀਂਗਾਂ ਜਾਂ ਵਾਧੂ ਦੇ ਫਰੌਡ ਜਿਹੜੇ ਨੇ, ਵਾਧੂ ਦੇ ਝੂਠ ਬੋਲਣ ਦੀ ਤੈਨੂੰ ਕੋਈ ਲੋੜ ਨਹੀਂ, ਤੇਰਾ ਕੋਈ ਨੁਕਸਾਨ ਨਹੀਂ ਹੋਏਗਾ। ਇਸ ਤਰ੍ਹਾਂ ਆਪਣੀ ਪ੍ਰਭਤਾ ਵਾਸਤੇ ਆਪਾਂ ਵਧਾ ਕੇ ਜਾਂ ਵਧਾ ਚੜ੍ਹਾ ਕੇ ਗੱਲ ਨਾ ਕਰਿਆ ਕਰ। ਜਿਹੜੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਉਹ ਸੰਸਾਰੀ ਨੇ, ਜਗਤ ਦੇ ਨਾਲ ਉਹਨਾਂ ਦਾ ਪ੍ਰੇਮ ਆ ਤੇ ਉਹ ਮਾਇਆ ਦਾ ਹੀ ਵਪਾਰ ਕਰਦੇ ਨੇ ਤੇ ਜੰਮਦੇ ਮਰਦੇ ਰਹਿੰਦੇ ਨੇ ਤੇ ਫਿਰ ਉਹਨਾਂ ਨੂੰ ਇਹੋ ਹੀ ਦੁੱਖ ਜਿਹੜਾ ਚੰਬੜਿਆ ਰਹਿੰਦਾ ਹੈ।
ਬਿਖ ਕਾ ਕੀੜਾ ਬਿਖ ਸਿਉਂ ਲਾਗਾ, ਬਿਸਟਾ ਮਾਹੇ ਸਮਾਈ।
ਕਹਿੰਦੇ ਉਹ ਯਾਰ ਨੂੰ ਇਕੱਠਾ ਕਰਦੇ ਰਹਿੰਦੇ ਨੇ, ਇਹ ਸੰਸਾਰੀ ਜਿੰਨੇ ਵੀ ਧੰਦੇ ਨੇ ਗੁਰਮੁਖ ਪਿਆਰਿਓ, ਆਪਣੇ ਗੁਜ਼ਾਰੇ ਤੋਂ ਇਲਾਵਾ ਜਿਹੜਾ ਅਸੀਂ ਵੱਧ ਕਰਦੇ ਹਾਂ, ਇਹ ਯਾਰ ਇਕੱਠਾ ਕਰਨ ਵਾਲੀ ਗੱਲ ਜੀ। ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਦੇ ਵਿੱਚ ਸੰਤੁਸ਼ਟ ਰਹਿਣਾ, ਇਹ ਸਾਨੂੰ ਗੁਰਮਤ ਕਹਿੰਦੇ ਕਹਿੰਦੇ ਰੁੱਖੇ ਮਿੱਸੇ ਖਾਏ ਕੇ ਠੰਡਾ ਪਾਣੀ ਪੀਓ। ਇਹਦਾ ਕਹਿਣ ਤੋਂ ਭਾਵ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਉਹ ਖਾ, ਪਰਾਇਆ ਹੱਕ ਨਾ ਮਾਰ, ਜਾਂ ਵਿੱਤੋਂ ਵੱਧ ਮਾਇਆ ਦੀ ਗੱਲ ਨਾ ਕਰ। ਜੇ ਵਿੱਤੋਂ ਵੱਧ ਮਾਇਆ ਦੀ ਗੱਲ ਕਰੇਗਾ ਤੇ ਆਪਣਾ ਸਮਾਂ ਤੂੰ ਸੰਸਾਰੀ ਕੰਮਾਂ ਵਾਸਤੇ ਖਰਾਬ ਕਰ ਲਵੇਂਗਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਹੀ ਕਹਿੰਦੇ ਜਿਹੜਾ ਆਪਣੇ ਵਿੱਤੋਂ ਵੱਧ ਕੇ, ਜਿਹਦੇ ਨਾਲ ਸਾਡੀ ਸੰਤੁਸ਼ਟੀ ਉਹ ਤੋਂ ਵੱਧ ਕੇ ਅਸੀਂ ਕੋਈ ਕੰਮ ਕਰਦੇ ਹਾਂ ਨਾ, ਉਹ ਯਾਰ ਇਕੱਠਾ ਕਰਨ ਵਾਲੀ ਗੱਲ ਆ, ਯਾਰ ਦੇ ਨਾਲ ਹੀ ਜੁੜੇ ਹੋਏ ਹਾਂ। ਬਿਸ਼ਟਾ ਮਾਏ ਸਮਾਈ, ਉਹ ਅਸਲ ਦੇ ਵਿੱਚ ਗੰਦ ਦੇ ਵਿੱਚ ਹੀ ਸਮਾਏ ਹੋਏ ਹਾਂ।
ਜੋ ਤੁਰ ਲਿਖਿਆ ਸੋਏ ਕਮਾਵੇ, ਕੋਈ ਨਾ ਮਿਟਣ ਹਾਰਾ।
ਨਾਲ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਹੋਰ ਵੀ ਗੱਲ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਕਿ ਸਾਡੀ ਸੋਚ ਪਤਾ ਕਿਹੋ ਜੀ ਬਣੀ ਹੋਈ ਆ। ਸਾਡੇ ਨਗਰ ਦੀ ਗੱਲ, ਇੱਕ ਗੁਰਮੁਖ ਪਿਆਰਾ ਉਹ ਕਹਿਣ ਲੱਗਾ ਕਿ ਮੈਂ ਨਾ ਕਿਸੇ ਪਤਿਤ ਘਰ ਦੇ ਵਿੱਚ ਵਿਆਹ ਕਰਵਾਵਾਂਗਾ। ਅਸੀਂ ਉਹਨੂੰ ਕਾਰਨ ਪੁੱਛਿਆ, ਉਹ ਕਹਿਣ ਲੱਗਾ ਕਾਰਨ ਉਹਦਾ ਇਹ ਹੈ ਕਿ ਮੈਂ ਉਸ ਘਰ ਦੇ ਵਿੱਚ ਵਿਆਹ ਕਰਾ ਕੇ ਉਸ ਪਰਿਵਾਰ ਨੂੰ ਗੁਰੂ ਦੇ ਲੜ ਜ਼ਰੂਰ ਲਾਵਾਂਗਾ, ਸਿੱਖੀ ਵਾਲੇ ਪਾਸੇ ਲੈ ਕੇ ਆਵਾਂਗਾ। ਤੇ ਤੁਸੀਂ ਕਿਤੇ ਐਸਾ ਨਾ ਸਮਝ ਲਿਓ ਕਿ ਜਿਹੜੇ ਲੋਕ ਇਹ ਜ਼ਹਿਰ ਇਕੱਠਾ ਕਰ ਰਹੇ ਨੇ, ਜਿਹੜੇ ਕਾਮੀ ਨੇ, ਜਿਹੜੇ ਕ੍ਰੋਧੀ ਨੇ, ਲੋਭ ਮੋਹ ਦੇ ਵਿੱਚ ਫਸੇ ਹੋਏ ਨੇ, ਇਹਨਾਂ ਦਾ ਬਾਈਕਾਟ ਨਹੀਂ ਸਤਿਗੁਰੂ ਜੀ ਕਹਿੰਦੇ ਕਰਨਾ। ਵੇਖ ਲਵੋ ਸੱਜਣ, ਉਹਦਾ ਜੀਵਨ ਪੜ੍ਹ ਕੇ ਦੇਖੋ ਬੜਾ ਮਾੜਾ ਸੀ, ਕੌਡੇ ਰਾਕਸ਼ ਦਾ ਭਾਈ, ਭੂਮੀਏ ਦਾ ਮਲਕ ਭਾਗੋ ਦਾ। ਸਤਿਗੁਰਾਂ ਨੇ ਉਹਨਾਂ ਦੇ ਨਾਲ ਕੋਈ ਵੈਰ ਨਹੀਂ ਕੀਤਾ, ਸਤਿਗੁਰਾਂ ਨੇ ਸਮਝਿਆ ਕਿ ਪਰਮਾਤਮਾ ਨੇ ਆਪ ਹੀ ਇਹਨਾਂ ਨੂੰ ਇਸ ਪਾਸੇ ਲਾਇਆ ਹੋਇਆ ਆ, ਇਹਨਾਂ ਦਾ ਕੋਈ ਦੋਸ਼ ਨਹੀਂ ਆ। ਹਾਂ, ਉਹਨਾਂ ਦੇ ਨਾਲ ਆਪਾਂ ਸੰਗਤ ਕਰੀਏ ਤੇ ਗੁਰਮੁਖ ਪਿਆਰਿਓ, ਉਹ ਵੀ ਲੋਕ ਸੁਧਰ ਸਕਦੇ ਨੇ, ਇਧਰਲੇ ਪਾਸੇ ਆ ਸਕਦੇ ਨੇ। ਜਿਹੜਾ ਕਹਿਣਾ ਕੁਝ ਤੇ ਕਰਨਾ ਕੁਝ, ਇਸ ਪ੍ਰਥਾਏ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਆ ਕਿ ਸਾਡਾ ਗ੍ਰੰਥੀ ਸਿੰਘਾਂ ਦਾ ਕੈਂਪ ਲੱਗਾ ਅਨੰਦਪੁਰ ਸਾਹਿਬ ਵਿਖੇ, ਉੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਇੱਕ ਗੱਲ ਦੱਸੀ, ਕਹਿੰਦੇ ਗੜ੍ਹ ਸ਼ੰਕਰ ਦੇ ਵਿੱਚ ਇੱਕ ਗੁਰਮੁਖ ਪਿਆਰਾ ਗੁਰਦੁਆਰੇ ਸਾਹਿਬ ਦੀ ਪ੍ਰਧਾਨਗੀ ਉਹਨੇ 20 ਸਾਲ ਕੀਤੀ ਤੇ ਆਪਣੀ ਲੜਕੀ ਦਾ ਜਦੋਂ ਵਿਆਹ ਕਰਨ ਲੱਗਾ, ਜਦੋਂ ਉਹ ਸ਼ਗਨ ਲਾ ਕੇ ਆਇਆ ਤੇ ਇੱਕ ਗੁਰਸਿੱਖ ਦੇ ਨਾਲ ਉਹਨੇ ਵਿਆਹ ਕੀਤਾ, ਆਪਣੀ ਲੜਕੀ ਨੂੰ ਉਹਦਾ ਰਿਸ਼ਤਾ ਕੀਤਾ। ਸੋਹਣਾ ਸੁਨੱਖਾ ਸਰਦਾਰ ਸੀ, ਕਹਿੰਦੇ ਉਹਨੇ ਥੋੜੇ ਸਮੇਂ ਬਾਅਦ ਆਪਣੀ ਕੇਸ ਦਾੜੀ ਕਤਲ ਕਰਾ ਲਏ, ਕੋਨਾ ਮੋਨਾ ਬਣ ਗਿਆ ਤੇ ਇਸ ਪਰਿਵਾਰ ਨੂੰ ਪਤਾ ਹੀ ਨਾ ਲੱਗਾ। ਤੇ ਜਿੱਦਣ ਉਹ ਵਿਆਹ ਕਰਵਾ ਕੇ ਇੱਥੇ ਆਇਆ, ਵਿਆਹਣ ਵਾਸਤੇ ਉੱਥੇ ਆਇਆ, ਤੇ ਜਦੋਂ ਉਹਨਾਂ ਨੇ ਵੇਖਿਆ ਮੁੰਡੇ ਦਾ ਰੰਗ ਢੰਗ, ਕਹਿੰਦੇ ਉਹ ਗੁਰਮੁਖ ਪਿਆਰੇ ਪ੍ਰਧਾਨ ਨੇ ਕਹਿ ਦਿੱਤਾ ਕਿ ਸਾਡੇ ਘਰ ਦੇ ਵਿੱਚ ਤੁਹਾਡਾ ਅਨਜਲ ਲਿਖਿਆ ਸੀ, ਤੁਸੀਂ ਛਕ ਲਿਆ ਆ, ਪਰ ਇਹ ਵਿਆਹ ਨਹੀਂ ਜੇ ਮੈਂ ਕਰਾਂਗਾ, ਲੜਕੀ ਨਹੀਂ ਨਾਲ ਤੋਰਾਂਗਾ। ਉਹਨਾਂ ਕਾਰਨ ਪੁੱਛਿਆ, ਉਹ ਕਹਿਣ ਲੱਗਾ ਮੈਂ ਗੁਰਦੁਆਰੇ ਦਾ ਪ੍ਰਧਾਨ ਤੇ 20 ਸਾਲੇ ਪ੍ਰਚਾਰ ਕਰਦਾ ਰਿਹਾ ਕਿ ਸਾਰੇ ਸਿੱਖੀ ਸਿਧਾਂਤਾਂ ਨੂੰ ਅਪਣਾਓ, ਗੁਰੂ ਕਾ ਅੰਮ੍ਰਿਤ ਛਕੋ, ਅੰਮ੍ਰਿਤਧਾਰੀ ਹੋਵੋ। ਕਹਿੰਦੇ ਅੱਜ ਮੈਂ ਆਪਣੀ ਲੜਕੀ ਦਾ ਵਿਆਹ ਕਿਸੇ ਬੇਅੰਮ੍ਰਿਤੀਏ ਦੇ ਨਾਲ ਕਰ ਦੇਵਾਂ ਤੇ ਲੋਕ ਮੈਨੂੰ ਕੀ ਕਹਿਣਗੇ। ਕਹਿੰਦੇ 5 ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਆਈਆਂ, ਗੁਰਸਿੱਖ ਬਣ ਜਾਏਗਾ, ਤੁਸੀਂ ਵਿਆਹ ਕਰ ਦਿਓ, ਅਸੀਂ ਵਾਅਦਾ ਕਰਦੇ, ਲਿਖ ਕੇ ਦੇਣੇ। ਪਰ ਕਹਿੰਦੇ ਉਹਨੇ ਆਖਿਆ ਨਹੀਂ, ਇਹ ਮੈਂ ਮੂੰਹ ਰਾਖਵੀਆਂ ਗੱਲਾਂ ਨਹੀਂ ਕਰਦਾ। ਸਾਨੂੰ ਇਹੋ ਜਿਹੀ ਗੱਲ ਜਿਹੜੀ ਆ ਨਾ, ਅਪਣਾਉਣੀ ਚਾਹੀਦੀ ਹੈ। ਗੁਰਮੁਖ ਪਿਆਰਿਓ, ਸਾਨੂੰ ਜੋ ਕਹਿਣਾ ਚਾਹੀਦਾ ਨਾ, ਉਹ ਕਰਕੇ ਵੀ ਵਿਖਾਉਣਾ ਚਾਹੀਦਾ ਹੈ। ਤੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਦੂਸਰੇ ਪਾਸੇ ਲੱਗੇ ਹੋਏ ਨੇ, ਮਾਇਆ ਵਾਲੇ ਪਾਸੇ ਵਾਲੇ ਜਿਹੜੇ ਜ਼ਹਿਰ ਇਕੱਠੀ ਕਰ ਰਹੇ ਨੇ, ਇਹ ਵੀ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਉਸ ਪਾਸੇ ਲਾਇਆ ਹੋਇਆ ਹੈ। ਤੇ ਜਿਹੜੇ ਚੰਗੇ ਪਾਸੇ ਲੱਗੇ ਹੋਏ ਨੇ, ਆਪ ਹੀ ਪਰਮਾਤਮਾ ਨੇ ਉਹਨਾਂ ਨੂੰ ਚੰਗੇ ਪਾਸੇ ਲਾਇਆ ਹੋਇਆ ਆ। ਇਹ ਜਿਹੜੇ ਲੇਖ ਆ, ਕੋਈ ਮੇਟਣ ਵਾਲਾ ਨਹੀਂ ਹੈ।
ਨਾਨਕ ਨਾਮ ਵਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏ ਗਾਵਾਰਾ।
ਭਾਈ, ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਨੇ, ਲੱਗੇ ਹੋਏ ਨੇ, ਉਹਨਾਂ ਮਾਇਆ ਧਾਰੀਆਂ ਨੂੰ ਵੀ ਪਤਾ ਆ, ਉਹ ਨਸ਼ੇ ਕਰਨ ਵਾਲਿਆਂ ਨੂੰ ਵੀ ਪਤਾ ਆ, ਜਿਹੜੇ ਜ਼ਹਿਰ ਇਕੱਠਾ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਭਗਤ ਕਬੀਰ ਜੀ ਕੋਈ ਬਹੁਤੇ ਅਮੀਰ ਨਹੀਂ ਸਨ, ਉਹਨਾਂ ਦਾ ਜਿੰਨਾ ਕੁ ਗੁਜ਼ਾਰਾ ਚੱਲਦਾ ਸੀ, ਬੜੇ ਖੁਸ਼ ਸਨ ਉਸ ਉਹ ਜ਼ਿੰਦਗੀ ਦੇ ਵਿੱਚ। ਤੇ ਗੁਰਮੁਖ ਪਿਆਰਿਓ, ਪਤਾ ਉਹਨਾਂ ਸਾਰਿਆਂ ਨੂੰ ਹੈ ਕਿ ਜਿਹੜਾ ਸਿਮਰਨ ਕਰਦਾ ਆ ਉਹ ਸੁਖੀ ਆ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਸਦਾ ਹੀ ਸੁਖੀ ਨੇ, ਜਿਹੜੇ ਮਾਇਆ ਵਾਲੇ ਪਾਸੇ ਲੱਗੇ ਹੋਏ ਨੇ ਉਹ ਅਸਲ ਦੇ ਵਿੱਚ ਮੂਰਖ ਨੇ, ਉਹ ਬੋਲ ਬੋਲ ਕੇ ਗੰਵਾਰ ਲੋਕ ਜਿਹੜੇ ਨੇ ਥੱਕ ਹਾਰ ਜਾਂਦੇ ਨੇ ਤੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਏ ਰਹਿੰਦੇ ਨੇ।
ਮਾਇਆ ਮੋਹੇ ਮਨ ਰੰਗਿਆ, ਮੋਹੇ ਸੁੱਧ ਨਾ ਕਾਈ ਰਾਮ।
ਭਾਈ, ਉਹਨਾਂ ਨੇ ਗੁਰਮੁਖ ਪਿਆਰਿਓ ਆਪਣਾ ਰੰਗ ਜਿਹੜਾ ਆ, ਆਪਣਾ ਮਨ ਜਿਹੜਾ ਆ, ਉਹਨੂੰ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਆ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਵੇ। ਉਹਨਾਂ ਨੇ ਆਪਣੀ ਸੁਰਤੀ ਨੂੰ, ਆਪਣੇ ਮਨ ਨੂੰ ਮਾਇਆ ਦੇ ਲੋਭ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਆ। ਤੇ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹਨਾਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ, ਸੁਰਤੀ ਨਹੀਂ ਕਿ ਇਸ ਮਨ ਨੂੰ ਕਿਹੜੇ ਰੰਗ ਦੇ ਵਿੱਚ ਰੰਗਣਾ ਹੈ।
ਗੁਰਮੁਖ ਇਹੋ ਮਨ ਰੰਗੀ ਆਏ, ਦੂਜਾ ਰੰਗ ਜਾਈ ਰਾਮ।
ਜਿਹੜੇ ਗੁਰਮੁਖ ਪਿਆਰੇ ਨੇ, ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਗੁਰੂ ਤੋਂ ਸਿੱਖਿਆ ਪ੍ਰਾਪਤ ਕਰ ਲਈ ਆ, ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਵਸਾ ਲਿਆ ਆ, ਅਸਲ ਦੇ ਵਿੱਚ ਗੁਰੂ ਲਲਾਰੀ ਆ, ਉਹਨਾਂ ਨੇ ਗੁਰੂ ਲਲਾਰੀ ਦੇ ਕੋਲੋਂ ਆਣ ਕੇ ਆਪਣਾ ਮਨ ਜਿਹੜਾ ਆ ਨਾ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗ ਲਿਆ ਆ। ਹੁਣ ਦੂਜਾ ਰੰਗ ਉਹਨਾਂ ਨੂੰ ਪਸੰਦ ਨਹੀਂ ਆ, ਮਾਇਆ ਵਾਲਾ, ਇਹ ਰੰਗ ਗਾੜਾ ਆ, ਜਦੋਂ ਚੜ ਗਿਆ ਤੇ ਇਹ ਰੰਗ ਨੂੰ ਭਾਵੇਂ ਉਬਲਦੀ ਦੇਗ 'ਚ ਕੋਈ ਬਿਠਾ ਲਵੇ ਨਹੀਂ, ਜੇ ਲੱਗੇਗਾ ਭਾਵੇਂ ਕੋਈ ਬੰਦ-ਬੰਦ ਕੱਟ ਦੇਵੇ ਤਾਂ ਵੀ ਨਹੀਂ ਲੱਥੇਗਾ। ਕਹਿੰਦੇ ਉਹਨਾਂ ਨੇ ਰੰਗ ਪ੍ਰਭੂ ਰੰਗ ਦੇ, ਆਪਣਾ ਮਨ ਪ੍ਰਭੂ ਰੰਗ ਦੇ ਵਿੱਚ ਰੰਗ ਲਿਆ ਹੈ।
ਦੂਜਾ ਰੰਗ ਜਾਈ ਸੱਚ ਸਮਾਈ ਸੱਚ ਪਰ ਭੰਡਾਰਾ।
ਹੁਣ ਜਿਹੜਾ ਦੂਜਾ ਰੰਗ ਆ ਨਾ ਮਾਇਆ ਵਾਲਾ ਵਿਕਾਰਾਂ ਵਾਲਾ, ਉਹ ਰੰਗ ਦੂਰ ਹੋ ਗਿਆ ਆ। ਉਹਨਾਂ ਨੇ ਸੱਚੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ ਆ। ਇਸ ਰੰਗ ਦੇ ਸੰਬੰਧ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਰਾਮ ਰੰਗ ਕਦੇ ਉਤਰ ਨਾ ਜਾਏ। ਅੱਛਾ ਗੁਰਮੁਖ ਪਿਆਰਿਓ, ਰੰਗ ਦੇ ਸੰਬੰਧ ਦੇ ਵਿੱਚ ਛੋਟੀ ਜੀ ਆਪਾਂ ਵਿਚਾਰ ਹੋਰ ਕਰ ਲਈਏ, ਕਿਉਂਕਿ ਬਸੰਤ ਰੁੱਤ ਆ ਗਈ ਤੇ ਇਸ ਤੋਂ ਬਾਅਦ ਆਉਣੀਆਂ ਨੇ ਹੋਲੀਆਂ, ਤੇ ਵੇਖਾ ਵੇਖੀ ਸਿੰਘ ਜਿਹੜੇ ਹੈ ਨਾ ਉਹ ਹੋਲਾ ਮਨਾਉਣ ਲੱਗ ਪਏ ਨੇ, ਕਿਸ ਤਰ੍ਹਾਂ ਦਾ ਇੱਕ ਦੂਜੇ ਦੇ ਉੱਤੇ ਰੰਗ ਸੁੱਟ ਕੇ। ਤੇ ਆਪਾਂ ਸਤਿਗੁਰਾਂ ਨੂੰ ਪੁੱਛੀਏ, ਸਤਿਗੁਰੂ ਜੀ ਆਪਾਂ ਕਿਹੜੀ ਹੋਲੀ ਖੇਡਣੀ ਆ? ਤੇ ਸਤਿਗੁਰੂ ਜੀ ਸਾਨੂੰ ਕਹਿੰਦੇ ਹੋਲੀ ਕੀਨੀ ਸੰਤ ਸੇਵ, ਤੁਸੀਂ ਇਹ ਹੋਲੀ ਖੇਡਿਓ, ਸਤਸੰਗੀ ਜਨਾਂ ਦੇ ਵਿੱਚ ਬੈਠ ਕੇ ਗੁਣਾਂ ਦੀ ਵਿਚਾਰ ਕਰਿਓ, ਇਹ ਰੰਗ ਜਿਹੜਾ ਨਾ ਆਪਣੇ ਮਨ ਦੇ ਉੱਤੇ ਚਾੜ ਲਓਗੇ ਤੇ ਕੱਪੜੇ ਰੰਗਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ। ਤੇ ਫਿਰ ਸਤਿਗੁਰਾਂ ਨੂੰ ਪੁੱਛ ਲਈਏ ਕਿ ਰੁੱਤ ਸਤਿਗੁਰੂ ਜੀ ਇਹ ਫੱਗਣ ਦਾ ਮਹੀਨਾ, ਤੇ ਇਹਦੇ ਵਿੱਚ ਜਿਹੜੇ ਲੋਕ ਹੋਲੀ ਖੇਡਦੇ ਨੇ ਤੁਸੀਂ ਸਾਨੂੰ ਉਪਦੇਸ਼ ਦੇ ਦਿਓ। ਤੇ ਸਤਿਗੁਰੂ ਜੀ ਕਹਿੰਦੇ ਆਜ ਹਮਾਰੇ ਬਣੇ ਫਾਗ, ਅੱਜ ਸਾਡੇ ਹਿਰਦੇ ਦੇ ਵਿੱਚ ਫੱਗਣ ਦਾ ਮਹੀਨਾ ਪ੍ਰਵੇਸ਼ ਹੋ ਗਿਆ ਆ, ਪ੍ਰਭ ਸੰਗੀ ਮਿਲ ਖੇਲਣ ਲਾ। ਕਹਿੰਦੇ ਸਤਸੰਗੀ ਜਨਾਂ ਦੇ ਨਾਲ ਬੈਠ ਕੇ ਤੇ ਪ੍ਰਮਾਤਮਾ ਦੇ ਨਾਮ ਰੰਗ ਦੀ ਗੱਲ ਕੀਤੀ ਆ, ਤੇ ਉਹ ਰੰਗ ਇੱਕ ਦੂਜੇ ਦੇ ਉੱਤੇ ਸੁੱਟਿਆ ਆ। ਆਪਾਂ ਇਹ ਰੰਗ ਸੁੱਟਣਾ ਆ, ਆਪਾਂ ਗੰਦਗੀ ਨਹੀਂ ਸੁੱਟਣੀ, ਕਿਸੇ ਦੇ ਮੂੰਹ ਦੇ ਉੱਤੇ ਕਾਲਾ ਤੇਲ ਨਹੀਂ ਮਲਣਾ, ਕਿਸੇ ਨੂੰ ਰੰਗ ਨਹੀਂ ਲਾਉਣਾ। ਆਪਾਂ ਸਾਰਿਆਂ ਨੇ ਹੋਲੀ ਵਾਲੇ ਦਿਨ, ਹੋਲੇ ਮਹੱਲੇ ਵਾਲੇ ਦਿਨ ਸੰਗਤ ਵਿੱਚ ਆਉਣਾ ਆ ਗੁਰੂ ਗ੍ਰੰਥ ਸਾਹਿਬ ਦੇ ਕੋਲ, ਤੇ ਗੁਰੂ ਗ੍ਰੰਥ ਸਾਹਿਬ ਨਾਲ ਹੋਲੀ ਖੇਡਣੀ ਜੇ ਐਰਕਾ, ਤੇ ਇਹਨਾਂ ਦੇ ਕੋਲੋਂ ਆਪਾਂ ਉਪਦੇਸ਼ ਲੈਣਾ ਆ। ਇਹ ਰੰਗ ਜੇ ਕਿਤੇ ਸਾਡੇ ਉੱਤੇ ਡੁੱਲ ਗਿਆ ਗੁਰਮੁਖ ਪਿਆਰੇ ਉੱਤੇ, ਸਾਡਾ ਜਨਮ ਹੀ ਧੰਨ ਹੋ ਗਿਆ, ਸਾਡਾ ਜੀਵਨ ਸਫਲਾ ਹੋ ਗਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਰੰਗ ਦੇ ਵਿੱਚ ਆਪਣਾ ਰੰਗ ਮਨ ਰੰਗ ਲਿਆ ਆ ਉਹ ਹੀ ਸੱਚੇ ਨੇ, ਤੇ ਉਹਨਾਂ ਦੇ ਘਰ ਜਿਹੜੇ ਨੇ ਸੱਚੇ ਸੌਦੇ ਦੇ ਨਾਲ ਭੰਡਾਰੇ ਉਹਨਾਂ ਦੇ ਭਰ ਗਏ ਨੇ।
ਗੁਰਮੁਖ ਹੋਏ ਸੋਵੈ ਸੋਈ ਬੂਝੈ ਸੱਚ ਸਵਾਰਨ ਹਾਰਾ।
ਜਿਹੜਾ ਗੁਰਮੁਖ ਆ ਨਾ, ਗੁਰਮੁਖ ਪਿਆਰਿਓ, ਜਿਹਨੇ ਗੁਰੂ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰ ਲਿਆ ਆ, ਸਿੱਖਿਆ ਨੂੰ ਮੰਨ ਲਿਆ ਆ, ਸੋਏ ਬੂਝੇ ਉਹ ਇਸ ਗੱਲ ਨੂੰ ਬੁੱਝ ਲੈਂਦਾ ਆ, ਸਮਝ ਲੈਂਦਾ ਆ, ਸੱਚ ਸਵਾਰਨ ਹਾਰਾ, ਕਿ ਉਸ ਪਰਮਾਤਮਾ ਨੇ ਉਹਦਾ ਜੀਵਨ ਜਿਹੜਾ ਸੱਚ ਦੇ ਨਾਲ ਸਵਾਰ ਦਿੱਤਾ ਆ। ਗੁਰੂ ਦਾ ਉਪਦੇਸ਼ ਜਦੋਂ ਸੁਣਾਂਗੇ ਨਾ ਤੇ ਆਪਾਂ ਅਸੀਂ ਆਪਣੇ ਜੀਵਨ ਨੂੰ ਸਵਾਰ ਲਵਾਂਗੇ, ਸਿੱਧੇ ਰਸਤੇ ਆ ਜਾਵਾਂਗੇ।
ਆਪੇ ਮਿਲੇ ਸੋ ਹਰ ਮਿਲੇ, ਹੋਰ ਕਹਿਣਾ ਕਿਛੂ ਨਾ ਜਾਏ।
ਉਹ ਪਰਮਾਤਮਾ ਆਪ ਹੀ ਸਾਨੂੰ ਆਪਣੇ ਨਾਲ ਮਿਲਦਾ ਆ, ਆਪ ਹੀ ਸਾਡੇ ਨਾਲ ਮਿਲ ਜਾਂਦਾ ਆ, ਬਾਕੀ ਹੋਰ ਜਿਹੜੀਆਂ ਗੱਲਾਂ ਨੇ ਨਾ ਉਹ ਕਹਿਣ ਵਾਲੀਆਂ ਨਹੀਂ ਹਨ।
ਨਾਨਕ ਬਿਨ ਨਾਵੈ ਭਰਮ ਭੁਲਾਇਆ, ਇੱਕ ਨਾਮ ਰਤੇ ਰੰਗ ਲਾ।
ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ, ਉਪਦੇਸ਼ ਤੋਂ ਬਿਨਾਂ, ਇਹ ਸੌਦਾ ਇਕੱਠਾ ਕਰਨ ਤੋਂ ਬਿਨਾਂ ਅਸੀਂ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਹਾਂ ਵਹਿਮਾਂ ਭਰਮਾਂ ਦੇ ਵਿੱਚ, ਤੇ ਸਾਡੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਹੀ ਖੱਜਲ ਖੁਆਰ ਹੋ ਜਾਂਦੀ ਆ। ਪਰ ਇੱਕ ਇਹੋ ਜਿਹੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਰੰਗ ਮਨ ਨੂੰ ਰੰਗ ਲਿਆ ਆ, ਉਹਨਾਂ ਦਾ ਜੀਵਨ ਜਿਹੜਾ ਸੁਚੱਜਾ ਹੋ ਜਾਂਦਾ ਆ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਉਪਦੇਸ਼ ਦੇ ਨਾਲ ਜੋੜ ਲੈਣ, ਸਾਡਾ ਵੀ ਜਨਮ ਧੰਨ ਹੋ ਜਾਵੇ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ, ਹਾਰਦਿਕ ਤੌਰ ਤੇ ਧੰਨਵਾਦ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।